ਆਮ ਬੰਦਾ ਜਿਹਦਾ ਆਪਣਾ ਮਨ ਕੰਟਰੋਲ ਚ ਨਹੀਂ ਨਾ, ਪਾਸੇ ਚ ਨਹੀਂ ਹੈ, ਉਹ ਦੂਜਿਆਂ ਦੀ ਨਿੰਦਿਆ ਕਰੀ ਜਾਂਦਾ ਸਿਰ ਤੋਂ ਲੈ ਕੇ ਸ਼ਾਮ ਤੱਕ। ਫਲਾਣਾ ਧਰਮ ਚੰਗਾ ਨਹੀਂ, ਫਲਾਣਾ ਬੰਦਾ ਚੰਗਾ ਨਹੀਂ, ਧਮਕਾਣਾ ਬੰਦਾ ਚੰਗਾ ਨਹੀਂ। ਰੱਬ ਦੇ ਪੈਰੇ ਕੀ ਕਹਿੰਦੇ ਆ, ਹਮ ਨਹੀਂ ਚੰਗੇ ਬੁਰਾ ਨਹੀਂ, ਕੋਈ ਕਹਿੰਦੇ ਸਭ ਦੁਨੀਆ ਹੀ ਚੰਗੀ ਆ, ਛੱਡੋ ਪਰਾਂ ਗੱਲ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਨਾਂ ਦਾ ਮਨ ਜੀ ਗੁਰੂ ਪਿਆਰੀ ਸਤਿ ਸੰਗਤ ਜੀ ਆਓ ਮਨ ਬਿਰਤੀਆਂ ਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਉਹਨੇ ਆਪ ਜੀ ਗੁਰਸਿੱਖਾਂ ਪਰਸੋਂ ਰਸਪਿੰਡਾਂ ਕੀਰਤਨ ਸਰਵਣ ਕਰ ਰਹੇ ਸੀ, ਗੁਰਸਿੱਖ ਪਿਆਰੇ ਸ਼ਬਦ ਗਾਇਨ ਕਰ ਰਹੇ ਸਨ, ਜਾਗ ਸਲੋਹ ਨੜੀਏ ਬੋਲੇ ਗੁਰਬਾਣੀ ਰਾਮ। 844 ਅੰਗ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਹਨ, ਜੀ ਦੇ ਬੋਲ ਹਨ, ਜਾਗ ਸਲੋਹ ਨੜੀਏ। ਸਲੋਹਨ ਦਾ ਪਾਉਂਦਾ ਅੱਖਾਂ ਨੇਤਰ। ਗੁਰੂ ਨਾਨਕ ਪਾਤਸ਼ਾਹ ਇਸ ਆਤਮਾ ਨੂੰ ਕਹਿਣ ਲੱਗੇ, ਹੁਣ ਸੋਹਣੇ ਅੱਖਾਂ ਵਾਲੀ ਕਦੋਂ ਪਈਦਾ ਹੈ, ਕਿਸੇ ਔਰਤ ਕੋਲ ਸੁਪਨ ਹੋਵੇ ਤੁਹਾਨੂੰ ਕਹੀਦਾ ਤੂੰ ਇੱਡੇ ਸੋਹਣੇ ਨੇਤਰ ਨੇ ਤੇਰੇ, ਇੰਨੀਆਂ ਸੋਹਣੀਆਂ ਅੱਖਾਂ ਨੇ ਤੇਰੀਆਂ, ਸੁਪਨ ਹੈ ਤੇਰੇ ਕੋਲ। ਇਸ਼ਾਰਾ ਕਰਦੇ ਨੇ ਕਿ ਜੇ ਤੇਰਾ ਵਿਆਹ ਨਹੀਂ ਹੁੰਦਾ, ਤੇਰਾ ਕਿਸੇ ਨਾਲ ਨਾਤਾ ਨਹੀਂ ਜੁੜਦਾ, ਤੂੰ ਇੰਨੀ ਸੋਹਣੀ ਹੋ ਕੇ ਵੀ ਤੇਰਾ ਨਾਤਾ ਨਹੀਂ ਜੁੜਦਾ, ਤੇਰਾ ਵਿਆਹ ਨਹੀਂ ਹੋਇਆ, ਤੂੰ ਬੜਾ ਆਪਾਂ ਸਰਪ੍ਰਾਈਜ਼ ਹੁੰਦੇ, ਬੜੇ ਆਪਾਂ ਸੋਚਦੇ ਹਾਂ ਵੀ ਕਿੱਦਾਂ ਹੋ ਸਕਦਾ। ਇੱਦਾਂ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਆਤਮਾ ਜਾਗ ਸਲੋ ਨੜੀਏ, ਵੀ ਤੇਰੇ ਨੇਤਰ ਬਹੁਤ ਸੋਹਣੇ ਨੇ ਪਰ ਤੂੰ ਸੁੱਤੀ ਹੋਈ ਹੈ, ਕਦੇ ਚ ਮਾਇਆ ਦੇ ਮੂੰਹ ਵਿੱਚ, ਜਾਗ ਸਲੋ ਨੜੀਏ। ਕਹਿੰਦੇ ਆਤਮਾ ਜਾਗ। ਹੁਣ ਧਿਆਨ ਦਿਓ, ਕੋਈ ਪੁਰਾਣੀ ਸੁੱਤਾ ਹੋਵੇ ਤੇ ਲਾਗੇ ਕੋਈ ਜਾਗਦਾ ਹੋਵੇ, ਜਾਗਦਾ ਸੁੱਤੇ ਨੂੰ ਸੋਝੀ ਦੇਣੀ ਚਾਹੁੰਦਾ ਪਰ ਨਹੀਂ ਦੇ ਸਕਦਾ, ਉਹਨੂੰ ਪਹਿਲਾਂ ਜਗਾਉਣਾ ਚਾਹੁੰਦਾ, ਪਹਿਲਾਂ ਜਾਗ ਤਾਂ ਕਿ ਤੈਨੂੰ ਸੋਝੀ ਆਵੇ। ਸਾਡੀ ਜਿਹੜੀ ਮਨਬਿਰਤੀ ਹੈ, ਸਾਡੀ ਜਿਹੜੀ ਸੁਰਤ ਹੈ, ਸੰਸਾਰ ਦੇ ਮਾਇਆ ਦੇ ਮੋਹ ਦੇ ਅੰਦਰ ਸੁੱਤੀ ਪਈ ਹੈ। ਜਿੰਨਾ ਚਿਰ ਜਾਗੂਗੀ ਨਹੀਂ, ਉਨਾ ਚਿਰ ਨੂੰ ਸਮਝ ਨਹੀਂ ਲੱਗਣੀ ਗੁਰੂ ਦੇ ਬੋਲਾਂ ਦੀ। ਸੌਣ ਤੋਂ ਭਾਵ ਕੀ ਹੈ ਕਿ ਸਾਡੇ ਅੰਦਰ ਸੰਸਾਰ ਦਾ ਮੋਹ ਟਿਕਿਆ ਹੋਇਆ ਹੈ, ਪਰ ਮੋਹ ਐਸਾ ਟਿਕਿਆ ਹੋਇਆ ਹੈ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਗੁਰੂ ਚਰਨਾਂ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਪਰ ਮਨ ਬਿੱਟੀ ਜੁੜਦੀ ਨਹੀਂ ਹੈ। ਕਾਰਨ ਕੀ ਹੈ ਕਿ ਸਾਡੇ ਅੰਦਰ ਮੋਹ ਦੀ ਨੀਂਦ ਹੈ, ਅਸੀਂ ਉਸ ਨੀਂਦ ਵਿੱਚ ਸੁੱਤੇ ਹੋਏ ਹਾਂ ਔਰ ਸੁੱਤੇ ਹੋਈ ਜ਼ਿੰਦਗੀ ਗੁਜ਼ਾਰੀ ਜਾ ਰਹੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਾਗ ਸਲੋ ਨੜੀਏ, ਕਹਿੰਦੇ ਸੋਹਣੇ ਨੇਤਰਾਂ ਵਾਲੀਏ, ਕਹਿੰਦਾ ਪਾਪ ਤੈਨੂੰ ਸਿਫਤ ਕਰਨ ਦਾ ਮੌਕਾ ਮਿਲਿਆ ਹੈ, ਤੈਨੂੰ ਉਸ ਪਰਮਾਤਮਾ ਦੇ ਪਸੰਦ ਆਉਣ ਦਾ ਮੌਕਾ ਮਿਲਿਆ, ਤੈਨੂੰ ਉਸ ਪਰਮਾਤਮਾ ਨਾਲ ਸੰਬੰਧ ਜੋੜਨ ਦਾ, ਨਾਤਾ ਜੋੜਨ ਦਾ ਮੌਕਾ ਮਿਲਿਆ, ਪਰ ਆਤਮਾ ਤੂੰ ਸੁੱਤੀ ਪਈ ਹੈ। ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ। ਕਹਿੰਦੇ ਜਿਹੜੀ ਗੁਰਬਾਣੀ ਹੈ ਇਹ ਉਸ ਰਾਮ ਦੀ ਸੋਝੀ ਬਖਸ਼ਿਸ਼ ਕਰ ਰਹੀ ਹੈ, ਉਸ ਪਰਮਾਤਮਾ ਬਾਰੇ ਦੱਸ ਰਹੀ ਹੈ, ਪਰ ਸੁਰਤ ਆਤਮਾ ਤੈਨੂੰ ਸੋਝੀ ਨਹੀਂ ਹੈ, ਕਿਉਂ ਤੂੰ ਸੁੱਤੀ ਹੈ। ਹੁਣ ਅੱਗੇ ਪੜ੍ਹ ਕੇ ਦੇਖਿਓ, ਜਿੰਨੀ ਸੁਣ ਮੰਨਿਆ ਰੇ ਅਕਥ ਕਹਾਣੀ ਰਾਮ, ਤੇ ਕੋਈ ਧਿਆਨ ਦੇਣ ਵਾਲੀ ਗੱਲ ਹੈ, ਜਿੰਨੀ ਸੁਣ ਮੰਨਿਆ ਰੇ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣੀ ਤੇ ਮੰਨ ਲਿਆ। ਆਪਾਂ ਸੁਣਦੇ ਹਾਂ, ਇੰਨੀ ਕਿ ਤੁਸੀਂ ਨਹੀਂ ਗੁਰੂ ਦੀ ਗੱਲ ਸੁਣਦੇ, ਸੁਣਦੇ ਹੋ, ਪਰ ਧਿਆਨ ਦੇਣਾ ਸੁਣਿਆ ਕਦੋਂ ਕਬੂਲ ਹੁੰਦਾ ਹੈ, ਜੇ ਉਸ ਗੱਲ ਨੂੰ ਮੰਨ ਲਈਏ, ਜੇ ਮੰਨੀਏ ਨਾ ਤੇ ਸੁਣਿਆ ਕਬੂਲ ਨਹੀਂ ਹੁੰਦਾ। ਕੋਈ ਬਜ਼ੁਰਗ ਮਾਤਾ ਸੀ, ਘਰ ਪਰਾਹੁਣੇ ਆਏ, ਮਾਤਾ ਆਪਣੀ ਧੀ ਨੂੰ ਕਹਿੰਦੀ, ਕਹਿੰਦੀ ਕੁੜੀਏ ਚਾਹ ਬਣਾ, ਗੱਲ ਸੁਣ ਮੇਰੀ, ਆ ਕੇ ਲਾਗੇ ਮੇਰੇ। ਕੁੜੀ ਲਾਗੇ ਆਈ, ਕਹਿੰਦੀ ਧੀਏ ਚਾਹ ਬਣਾ, ਪਰਾਹੁਣੇ ਆਏ ਆ। ਤੇ ਜਦੋਂ ਕੁੜੀ ਚਲੀ ਨਾ ਰਸੋਈ ਚ ਚਾਹ ਬਣਾਉਣ ਲਈ, ਤੇ ਮਾਤਾ ਜੀ ਕਹਿਣ ਲੱਗਿਆ, ਭਾਂਡੇ ਪਏ ਮੇਰੇ ਪੁੱਤ, ਲੈ ਜਾ ਚੁੱਕੇ। ਉਹਨੇ ਰੋਟੀ ਖਾਧੀ ਸੀ, ਭਾਂਡੇ ਉੱਥੇ ਪਏ ਸੀ, ਆ ਭਾਂਡੇ ਪਏ ਲੈ ਜਾ ਮੇਰਾ ਪੁੱਤ ਚੁੱਕ ਕੇ। ਕੁੜੀ ਚਾਹ ਬਣਾਉਣ ਤੇ ਚਲੀ ਗਈ ਪਰ ਭਾਂਡੇ ਚੁੱਕੇ ਨਹੀਂ ਲੈ ਕੇ ਗਈ। ਚਾਹ ਬਣਾਉਣ ਚਲੀ ਗਈ ਪਰ ਭਾਂਡੇ ਚੁੱਕੇ ਨਹੀਂ ਲੈ ਕੇ ਗਈ। ਤੇ ਉਹ ਮਾਤਾ ਜੀ ਕਹਿੰਦੀ ਪ੍ਰਾਹੁਣਿਆਂ ਨੂੰ, ਕਹਿੰਦੇ ਅੱਜ ਕੱਲ੍ਹ ਦੇ ਨਿਆਣੇ ਦੇਖੋ ਕਿੱਡੇ ਢੀਠ। ਮਾਤਾ ਜੀ ਕੀ ਗੱਲ ਹੋ ਗਈ, ਸੁਣਦੀ ਨੀ। ਉਹ ਕੁੜੀ ਚਾਹ ਬਣਾ ਕੇ ਲੈ ਕੇ ਆਈ ਤੇ ਮਾਤਾ ਜੀ ਕਹਿੰਦੇ, ਕਹਿੰਦੇ ਕੁੜੀ ਕਦੀ ਮੇਰੀ ਗੱਲ ਵੀ ਸੁਣ ਲਿਆ ਕਰ। ਧੀ ਬੜੇ ਪਿਆਰ ਨਾਲ ਕਹਿੰਦੀ, ਕਹਿੰਦੀ ਮਾਤਾ ਜੀ ਮੈਂ ਸੁਣੀ ਤੇ ਹੈ, ਤੁਸੀਂ ਮੈਨੂੰ ਕਿਹਾ ਚਾਹ ਬਣਾ ਕੇ ਲਿਆ, ਮੈਂ ਚਾਹ ਬਣਾ ਕੇ ਲਿਆਈ। ਨਹੀਂ ਤੂੰ ਸੁਣਿਆ ਨਹੀਂ। ਮਾਤਾ ਜੀ ਕੀ ਗੱਲ ਹੋ ਗਈ, ਕਹਿੰਦੀ ਮੈਂ ਤੈਨੂੰ ਕਿਹਾ ਸੀ ਇਹ ਭਾਂਡੇ ਚੁੱਕੇ ਲੈ ਜਾ, ਉੱਥੇ ਹੀ ਪਏ। ਜਿਹੜਾ ਕੰਮ ਕਰਨ ਲਈ ਕਿਹਾ ਸੀ ਅਗਰ ਉਹ ਨਹੀਂ ਕੀਤਾ ਤੇ ਸੁਣਨ ਚ ਕਾਊਂਟ ਨਹੀਂ ਹੋਏ। ਸਾਰੀ ਉਮਰ ਬਾਣੀ ਪੜ੍ਹਦੇ ਰਹੋ, ਸਾਰੀ ਉਮਰ ਗੁਰਬਾਣੀ ਸੁਣਦੇ ਰਹੋ, ਸਾਰੀ ਉਮਰ ਕਥਾ ਸੁਣਦੇ ਰਹੋ, ਪਰ ਜੇ ਕਥਾ ਸੁਣ ਕੇ ਤੁਹਾਡੀ ਸੁੱਤ ਸ਼ਬਦ ਨਾਲ ਜੁੜੀ ਨਹੀਂ, ਤੁਸੀਂ ਸੁਣਿਆ ਹੀ ਕੁਛ ਨਹੀਂ ਅਜੇ ਤੱਕ, ਸੁਣਿਆ ਹੀ ਕੁਛ ਨਹੀਂ। ਗੁਰੂ ਸਾਹਿਬ ਨੇ ਲਿਖਿਆ ਸੁਣ ਐ ਦੁੱਖ ਪਾਪ ਕਾ ਨਾਸ। ਸੁਣਨ ਦੀ ਬੜੀ ਮਹਾਨਤਾ ਹੈ, ਸੁਣਨ ਦੀ ਬੜੀ ਮਹਾਨਤਾ ਹੈ। ਧਿਆਨ ਦੇਣਾ ਸੁਣਨਾ ਕਿਹਨੂੰ ਕਹਿੰਦੇ, ਸੁਣਨ ਦੇ ਉੱਤੇ ਦੋ ਮਿੰਟ ਲਾਉਣੇ ਤੇਰਾ ਧਿਆਨ ਦੇਣਾ। ਗੁਰੂ ਪਿਆਰਿਓ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਇੱਕ ਸੁਣਨਾ ਇੱਕ ਬੋਲਣਾ ਹੈ। ਜਦੋਂ ਬੋਲਣਾ ਹੈ ਕਿਸੇ ਵੱਲ ਧਿਆਨ ਰੱਖੀਦਾ, ਜਦੋਂ ਬੋਲਣਾ ਹੈ ਕਿਸੇ ਵੱਲ ਧਿਆਨ ਰੱਖੀਦਾ, ਪਰ ਜਦੋਂ ਸੁਣਨਾ ਹੈ ਉਦੋਂ ਆਪਣੇ ਵੱਲ ਧਿਆਨ ਰੱਖੀਦਾ ਹੈ। ਤਾਂ ਫਰਕ ਹੈ, ਫਲਾਣਾ ਉਸੋਂ ਬੋਲਦਾ ਬਹੁਤ ਹੈ, ਇਹਦਾ ਮਤਲਬ ਆਪਣੇ ਵੱਲ ਧਿਆਨ ਨਹੀਂ ਹੈ। ਪਰ ਜੇ ਕਿਤੇ ਸੁਣਨ ਸ਼ਕਤੀ ਪੈਦਾ ਹੋ ਜਾਏ ਆਪਣੇ ਵੱਲ ਧਿਆਨ ਲੱਗ ਜਾਂਦਾ ਹੈ, ਕਿਉਂਕਿ ਸੁਣਨ ਲਈ ਇਕਾਗਰਤਾ ਧਿਆਨ ਬੜਾ ਜ਼ਰੂਰੀ ਹੈ, ਆਪਣੇ ਵੱਲ ਧਿਆਨ ਲਾਉਣਾ ਜ਼ਰੂਰੀ ਹੈ। ਬੋਲਣ ਲਈ ਦੂਜੇ ਵੱਲ ਧਿਆਨ ਲਾਉਣਾ ਪੈਂਦਾ ਕਿ ਮੈਂ ਕੀ ਬੋਲਣ ਲੱਗਾ, ਕਿਤੇ ਮੈਂ ਗਲਤ ਨਾ ਬੋਲ ਜਾਵਾਂ, ਉਹਨੂੰ ਸੁਣਾਉਣਾ ਹੈ। ਪਰ ਆਪ ਸੁਣਨਾ ਹੋਵੇ ਤਾਂ ਧਿਆਨ ਲਾਉਣਾ ਪੈਂਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਿਨ ਸੁਣ ਮੰਨਿਆ ਨੀ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣਿਆ ਹੈ, ਤੇ ਨਿਸ਼ਾਨੀ ਕੀ ਹੈ, ਉਹਨਾਂ ਨੇ ਮੰਨ ਲਿਆ, ਉਹਨਾਂ ਨੇ ਮੰਨ ਲਿਆ ਕਿ ਜੋ ਗੁਰੂ ਜੀ ਨੇ ਗੱਲ ਕਹੀ ਹੈ ਸਵੀਕਾਰ ਕਰ ਲਈ, ਮੰਨ ਲਿਆ। ਜਿੰਨੀ ਸੁਣ ਮੰਨਿਆ ਰੀ ਅਕਥ ਕਹਾਣੀ ਰਾਮ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣਿਆ ਮੰਨ ਲਿਆ, ਕਹਿੰਦੇ ਅਕਥ ਕਹਾਣੀ, ਜਿਹੜਾ ਪਰਮਾਤਮਾ ਦੀ ਕਹਾਣੀ, ਪਰਮਾਤਮਾ ਦੀ ਗੱਲ ਕਰਨੀ ਬਹੁਤ ਔਖੀ ਹੈ। ਕਹਿੰਦੇ ਉਹਨੇ ਬਾਰੇ ਪਰਮਾਤਮਾ ਬਾਰੇ ਜਾਣ ਲਿਆ, ਕਹਿੰਦਾ ਨੇ ਜਿਨ੍ਹਾਂ ਸੁਣ ਕੇ ਮੰਨ ਲਿਆ। ਆਪਾਂ ਤਾਂ ਸੁਣਿਆ ਹੀ ਨਹੀਂ ਅਜੇ, ਮੰਨਣਾ ਕਿੱਥੋਂ। ਹੁਣ ਵਿਚਾਰ ਕਰਕੇ ਦੇਖਣਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਪੰਡਿਤ ਦੇ ਕੋਲ ਗਏ, ਪੰਡਿਤ ਦੇ ਨਾਲ ਵਾਰਤਾਲਾਪ ਹੋਣ ਲੱਗੀ, ਪੰਡਿਤ ਨਾਲ ਵਿਚਾਰ ਹੋਣ ਲੱਗੀ। ਜਦੋਂ ਪੰਡਿਤ ਨਾਲ ਵਿਚਾਰ ਹੋਣ ਲੱਗੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਉਹਨਾਂ ਨੇ ਲਿਖਿਆ 355 ਅੰਗ ਦੇ ਉੱਤੇ ਪੜ੍ਹਨ ਲੱਗ। ਗੁਰੂ ਨਾਨਕ ਪਾਤਸ਼ਾਹ ਪੰਡਿਤ ਨਾਲ ਵਿਚਾਰ ਕਰਨ ਲੱਗੇ, ਤੇ ਵਿਚਾਰ ਕਰਦਿਆਂ ਪੰਡਿਤ ਨੂੰ ਕਹਿਣ ਲੱਗੇ, ਭਾਂਡੇ ਐਸਾ ਬ੍ਰਹਮ ਵਿਚਾਰ, ਭਾਂਡੇ ਐਸਾ ਬ੍ਰਹਮ ਵਿਚਾਰ। ਕਹਿੰਦੇ ਪੰਡਿਤ ਜੀ ਇਸ ਢੰਗ ਨਾਲ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਿਆ ਕਰੋ। ਹੁਣ ਪੰਡਿਤ ਜੀ ਬੜੇ ਹੈਰਾਨ ਵੀ ਕੀ ਸਮਝਾਉਣਗੇ ਮੈਨੂੰ, ਮੈਂ ਤੇ ਪੰਡਿਤ ਆ, ਮੈਂ ਤਾਂ ਬ੍ਰਹਮ ਗਿਆਨੀ ਹੈ, ਮੈਂ ਤੇ ਆਪ ਲੋਕਾਂ ਨੂੰ ਗਿਆਨ ਦਿੰਦਾ ਫਿਰਦਾ, ਮੈਂ ਤੇ ਆਪ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ, ਇਹ ਨਾਨਕ ਪਾਤਸ਼ਾਹ ਮੈਨੂੰ ਕੀ ਕਹਿੰਦੇ ਆ ਕੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਂਡੇ ਐਸਾ ਬ੍ਰਹਮ ਵਿਚਾਰ, ਕਹਿੰਦੇ ਇਸ ਢੰਗ ਨਾਲ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਿਆ ਕਰ। ਪਾਤਸ਼ਾਹ ਕਿਵੇਂ, ਕਹਿੰਦੇ ਨਾਮੇ ਸੁੱਚ ਨਾਮੋ ਪੜ੍ਹੋ, ਨਾਮੇ ਚੱਜ ਆਚਾਰ। ਧਿਆਨ ਨਾਲ ਸੁਣੋ, ਕਹਿੰਦੇ ਨਾਮੇ ਸੁੱਚ। ਕਹਿੰਦੇ ਪੰਡਿਤ ਜੀ ਤੁਸੀਂ ਬੜਾ ਕੁਛ ਸਮਝਾ ਰਹੇ ਹੋ, ਤੁਸੀਂ ਸੁੱਚਮਤਾ ਰੱਖਦੇ ਹੋ, ਠੀਕ ਹੈ, ਤੁਸੀਂ ਜਿੱਥੇ ਬਹਿੰਦੇ ਹੋ ਪੋਚਾ ਮਾਰ ਕੇ ਬਹਿੰਦੇ ਹੋ, ਥਾਂ ਸਾਫ ਕਰਦੇ ਹੋ, ਸੁੱਚਮਤਾ ਕਰਦੇ ਹੋ। ਕਹਿੰਦੇ ਹਾਂ। ਕਹਿੰਦੇ ਪੰਡਿਤ ਜੀ ਕਦੀ ਵਿਚਾਰ ਕਰਕੇ ਦੇਖੋ ਨਾਮੇ ਸੁੱਚ। ਕਹਿੰਦਾ ਕੇਵਲ ਤਾਂ ਕੇਵਲ ਨਾਮ ਤੋਂ ਹੀ ਸੁੱਚਮਤਾ ਮਿਲ ਸਕਦੀ ਹੈ, ਬਿਨਾਂ ਨਾਮ ਤੋਂ ਸੁੱਚਮਤਾ ਨਹੀਂ ਮਿਲ ਸਕਦੀ। ਨਾਮੇ ਸੁੱਚ ਨਾਮੋ ਪੜ੍ਹੋ। ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਿਓ, ਤੁਸੀਂ ਜੋ ਕੁਝ ਵੀ ਪੜ੍ਹਦੇ ਹੋ, ਜੋ ਕੁਝ ਵੀ ਪੜ੍ਹਦੇ ਹੋ, ਅਗਰ ਉਹਦੇ ਅੰਦਰ ਨਾਮ ਦੀ ਜਾਣਕਾਰੀ ਨਹੀਂ ਹੈ, ਸ਼ਬਦ ਦੀ ਸੋਝੀ ਨਹੀਂ ਹੈ, ਤੁਸੀਂ ਪੜ੍ਹਿਆ ਕੁਝ ਨਹੀਂ। ਨਾਮੇ ਸੁੱਚ ਨਾਮੋ ਪੜ੍ਹੋ, ਨਾਮੇ ਚੱਜ ਆਚਾਰ। ਕਹਿੰਦੇ ਪੰਡਿਤ ਜੀ ਵਿਚਾਰ ਕਰੋ, ਕੈਸੀ ਚੱਜ ਆਚਾਰ ਦਾ ਕੀ ਮਤਲਬ ਹੈ, ਜਿਹੜੀ ਧਾਰਮਿਕ ਰਸਮਾਂ ਆਪ ਜੀ ਨਿਭਾ ਰਹੇ ਹੋ, ਧਾਰਮਿਕ ਰਸਮਾਂ ਆਪ ਜੀ ਨਿਭਾ ਰਹੇ ਹੋ, ਆਪ ਜੀ ਕਰ ਰਹੇ ਹੋ ਨਾ, ਕਿ ਤੁਹਾਨੂੰ ਪਤਾ ਇਹ ਸਾਰੀਆਂ ਨਾਮ ਸਿਮਰਨ ਕੀਤਾ ਹੋਵੇ ਤੇ ਧਾਰਮਿਕ ਰਸਮਾਂ ਪੂਰੀਆਂ ਹੁੰਦੀਆਂ। ਜੇ ਕੋਈ ਨਾਮ ਸਿਮਰਨ ਨਾ ਕਰੇ ਧਾਰਮਿਕ ਰਸਮ ਵੀ ਪੂਰੀ ਕੋਈ ਨਹੀਂ ਹੁੰਦੀ। ਹੁਣ ਦੇਖੋ ਬੜੀ ਹੈਰਾਨਗੀ ਵਾਲੀ ਗੱਲ ਹੈ, ਆਪਾਂ ਤੇ ਧਾਰਮਿਕ ਰਸਮਾਂ ਜਦੋਂ ਕਰਦੇ ਹਾਂ, ਗੁਰੂ ਘਰ ਆਏ ਹਾਂ ਧਾਰਮਿਕ ਰਸਮ ਹੈ, ਪਾਠ ਕਰਦੇ ਹਾਂ ਧਾਰਮਿਕ ਰਸਮ ਹੈ, ਰਹਿਦਾ ਸਾਹਿਬ ਪਾਠ ਕਰਦੇ ਧਾਰਮਿਕ ਰਸਮ ਹੈ, ਗੁਰੂ ਘਰ ਆ ਕੇ ਸੇਵਾ ਕਰਦੇ ਰਸਮ ਹੈ। ਪਰ ਸਦਕੇ ਜਾਵਾਂ ਸਾਰੀਆਂ ਕਬੂਲ ਉਦਣ ਹੋਣਗੀਆਂ ਜਦੋਂ ਤੁਹਾਡੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ। ਜੇ ਸੁਰਤ ਸ਼ਬਦ ਦਾ ਮਿਲਾਪ ਨਹੀਂ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਮੇ ਸੁੱਚ ਨਾਮੋ ਫੜੋ, ਨਾਮੇ ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣੇ, ਚੱਜ ਆਚਾਰ, ਕਹਿੰਦੇ ਨਾਮ ਹੀ ਧਾਰਮਿਕ ਰਸਮ ਆ ਜਿਹੜੀਆਂ ਤੂੰ ਪੂਰੀਆਂ ਕਰਦਾ ਫਿਰਦਾ ਪਰ ਨਾਮ ਸਿਮਰਨ ਨਹੀਂ ਕਰਦਾ। ਫਿਰ ਗੁਰੂ ਨਾਨਕ ਪਾਤਸ਼ਾਹ ਪੰਡਿਤ ਨੂੰ ਕਹਿਣ ਲੱਗੇ, ਕਹਿੰਦੇ ਬਾਹਰ ਜਨੇਊ, ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਕਹਿੰਦੇ ਪੰਡਿਤ ਜੀ ਤੁਸੀਂ ਜਨੇਊ ਪਾਇਆ? ਕਹਿੰਦੇ ਹਾਂਜੀ। ਕਿਉਂ ਪਾਇਆ ਹੈ? ਕਹਿੰਦੇ ਕਿਉਂ, ਮੈਂ ਪੰਡਿਤ ਆ, ਮੈਂ ਗੁਰੂ ਧਾਰਨ ਕੀਤਾ, ਮੈਂ ਇਸ ਮਾਰਗ ਤੇ ਚੱਲਿਆ, ਮੈਂ ਤਾਂ ਪਾਇਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਕਹਿੰਦੇ ਇਹ ਜਨੇਊ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਰੀਰ ਦੇ ਅੰਦਰ ਜੋਤ ਜਗਦੀ ਹੈ, ਅੰਦਰ ਪਰਮਾਤਮਾ ਬੈਠਾ ਹੈ। ਜਦੋਂ ਇਹਦੇ ਅੰਦਰੋਂ ਪਰਮਾਤਮਾ ਨਿਕਲ ਗਿਆ, ਇਹ ਜਨੇਊ ਕਿਸੇ ਕੰਮ ਨਹੀਂ ਆਉਣਾ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ, ਗੁਰੂ ਪਿਆਰਿਓ ਗੁਰਬਾਣੀ ਬੜੇ ਪਿਆਰ ਨਾਲ ਪੜਿਆ ਕਰੋ, ਕਿਉਂਕਿ ਸਤਿਕਾਰ ਨਾਲ ਪੜਿਆ ਕਰੋ। ਇੱਥੇ ਇਕੱਲਾ ਪੰਡਿਤ ਦੀ ਗੱਲ ਨਹੀਂ ਕੀਤੀ ਪਾਤਸ਼ਾਹ ਨੇ, ਤੇ ਆਪਾਂ ਹੌਲੀ ਜੀ ਕਹਿ ਦਈਏ ਵੀ ਸਿਰਫ ਪੰਡਿਤ ਨੂੰ ਇਹ ਗੱਲ ਕਹੀਏ ਤੂੰ ਜਨੇਊ ਪਾਇਆ ਬਾਹਰੀ ਹੈ। ਭੁੱਲਿਓ ਅੱਜ ਆਪਾਂ ਅੰਮ੍ਰਿਤ ਛਕਿਆ, ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਪੰਜ ਕਕਾਰ ਤੂੰ ਧਾਰਨ ਕੀਤੇ ਨੇ? ਕਹਿੰਦਾ ਹਾਂਜੀ। ਕਹਿੰਦਾ ਜਿੰਨਾ ਚਿਰ ਅੰਦਰ ਸੀਚ ਜੋਤ ਜਗਦੀ ਉਹਨਾਂ ਚਿਰ ਹੀ ਨਾਤਾ ਨਾ, ਜਦੋਂ ਅੰਦਰੋਂ ਜੋਤ ਨਿਕਲ ਗਈ ਇਹਨਾਂ ਨਾਲ ਕੀ ਨਾਤਾ ਹੈ? ਹੈ ਕੋਈ ਨਾਤਾ? ਆਪ ਜੀ ਵਿਚਾਰ ਕਰਿਓ, ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਕਹਿੰਦੇ ਜਿੰਨਾ ਚਿਰ ਤੇਰੇ ਨਾਲ ਜੋਤ ਆ ਪਰਮਾਤਮਾ ਨਾਲ ਆ ਨਾ ਉਹਨਾਂ ਚਿਰ ਆ, ਉਸ ਤੋਂ ਬਾਅਦ ਜਨੇਊ ਕਿਸ ਕੰਮ ਹੁੰਦਾ ਬਈ? ਉਸ ਤੋਂ ਬਾਅਦ ਵਿੱਚ ਇਹ ਜਿਹੜਾ ਤੂੰ ਪਾਏ ਨੇ ਕਕਾਰ, ਇਹਨਾਂ ਦੀ ਕੀ ਮਾਨਤਾ ਬਈ? ਹੁਣ ਧਿਆਨ ਦਿਓ ਗੁਰੂ ਪਿਆਰਿਓ, ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ। ਫਿਰ ਗੁਰੂ ਨਾਨਕ ਪਾਤਸ਼ਾਹ ਉਹਨੂੰ ਤੂੰ ਕਹਿਣ ਲੱਗੇ ਪੰਡਿਤ ਨੂੰ, ਕਹਿੰਦੇ ਧੋਤੀ ਟਿੱਕਾ ਨਾਮ ਸੰਭਾਲ, ਧੋਤੀ ਟਿੱਕਾ ਨਾਮ ਸੰਭਾਲ। ਕਹਿੰਦੇ ਪੰਡਿਤ ਜੀ ਨਾਮ ਨੂੰ ਸੰਭਾਲ ਲੈ, ਨਾਮ ਸਿਮਰਨ ਕਰ, ਨਾਮ ਨਾਲ ਜੁੜ, ਇਹੀ ਧੋਤੀ ਹੈ, ਇਹੀ ਟਿੱਕਾ ਹੈ। ਕਹਿੰਦਾ ਜੀ ਉਹ ਕਿਵੇਂ, ਧੋਤੀ ਤੇ ਟਿੱਕਾ ਕਿਵੇਂ ਹੋ ਸਕਦਾ? ਤੇ ਗੁਰੂ ਨਾਨਕ ਪਾਤਸ਼ਾਹ ਨੇ ਧੋਤੀ ਟਿੱਕਾ ਕਹਿ ਕੇ ਧਿਆਨ ਦੇਣਾ ਇੱਕ ਚੀਜ਼, ਗੁਰਬਾਣੀ ਨਾ ਜਿਹੜੀ ਗੁਰਬਾਣੀ ਇੱਕ ਇਹੋ ਜਿਹੀ ਸ਼ਕਤੀ ਹੈ, ਇਹੋ ਜਿਹਾ ਪ੍ਰਕਾਸ਼ ਹੈ, ਐਸਾ ਚਾਨਣ ਹੈ। ਇਹਦੇ ਵਿੱਚ ਨਾ ਗੁਰਬਾਣੀ ਦੇ ਅੰਦਰ ਗੋਜ ਰਤਨ ਵਿੱਚ ਲੁਕ ਰਹੇ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਜ। ਇਹਦੇ ਅੰਦਰ ਨਾ ਬੜੇ ਬੜੇ ਮਹਿੰਗੇ ਗੁਣ ਲੁਕੇ ਹੋਏ ਆ, ਕੋਈ ਗੁਰਮੁਖ ਸੇਵਕ ਕੱਢੇ ਖੋਜ, ਕੋਈ ਇਹਦੀ ਖੁਦਾਈ ਕਰਕੇ ਵਿੱਚੋਂ ਇਹਦੇ ਉਹ ਗੋਜ ਰਤਨ ਜਿਹੜੇ ਲੁਕੇ ਕੱਢ ਲੈਂਦਾ। ਕਿਵੇਂ? ਆਪ ਜੀ ਵਿਚਾਰ ਕਰਕੇ ਦੇਖਣਾ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਧੋਤੀ ਟਿੱਕਾ ਨਾਮ ਸਮਾਨ। ਆਪਾਂ ਹੌਲੀ ਜੀ ਕਹਿ ਦੇਣਾ, ਧੋਤੀ ਤੇ ਟਿੱਕਾ ਤੇਰਾ ਨਾਮ ਹੀ ਹੈ, ਸਭ ਕੁਛ ਕੰਮ ਨਿਬੜ ਗਿਆ, ਕੰਮ ਨਿਬੜ ਗਿਆ। ਨਹੀਂ, ਗੁਰਬਾਣੀ ਏਦਾਂ ਦੀ ਹੈ ਜਿਵੇਂ ਕਈ ਫਰੂਟ ਮਿਲਦੇ ਆਪ ਜੀ ਨੂੰ, ਉਹ ਛਿਲਕੇ ਚ ਬੰਦ ਨੇ, ਅਖਰੋਟ ਛਿਲਕੇ ਚ ਬੰਦ ਆ, ਛਿਲਕਾ ਲਾਈਏ ਤੇ ਗਿਰੀ ਮਿਲਦੀ ਉਹਦੇ ਚੋਂ, ਕੇਲਾ ਛਿਲਕਾ ਲਾਈਏ ਤੇ ਉਹਦੇ ਚੋਂ ਗੁੱਦਾ ਮਿਲਦਾ। ਭੋਲਿਓ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ, ਗੁਰਬਾਣੀ ਪੜ੍ਹੀਏ, ਇਹਦੇ ਅੱਖਰਾਂ ਨੂੰ ਪੜਾ ਕਰੀਏ ਤੇ ਵਿੱਚੋਂ ਬ੍ਰਹਮ ਗਿਆਨ ਮਿਲਦਾ। ਧੋਤੀ ਟਿੱਕਾ ਨਾਮ ਸੰਭਾਲ, ਗੁਰੂ ਨਾਨਕ ਪਾਤਸ਼ਾਹ ਪੰਡਿਤ ਨੂੰ ਕਹਿਣ ਲੱਗੇ ਧੋਤੀ, ਪਹਿਲਾਂ ਧੋਤੀ ਅੱਖਰ ਵਰਤਿਆ, ਫਿਰ ਟਿੱਕਾ ਵਰਤਿਆ, ਵਰਤ ਸਕਦੇ ਸੀ ਟਿੱਕਾ ਧੋਤੀ ਨਾਮ ਸੰਭਾਲ ਫੜਨਾ, ਪਹਿਲਾਂ ਧੋਤੀ ਅੱਖਰ ਵਰਤਿਆ, ਟਿੱਕਾ ਬਾਅਦ ਵਿੱਚ ਵਰਤਿਆ। ਕਿਉਂ? ਧੋਤੀ ਪੰਡਿਤ ਜੀ ਧੋਤੀ ਬੰਨਦੇ ਆ, ਪੰਡਿਤ ਜੀ ਧੋਤੀ ਬੰਨਦੇ, ਜਦੋਂ ਧੋਤੀ ਬੰਨ ਲੈਂਦੇ ਨਾ ਤੇ ਭੋਲਿਓ ਤੁਸੀਂ ਦੇਖਿਆ ਹੋਣਾ ਪੰਡਿਤ ਜੀ ਨੇ ਸਾਰੀ ਧੋਤੀ ਪਿੱਛੇ ਟੰਗੀ ਹੁੰਦੀ, ਧੋਤੀ ਪਿੱਛੇ ਟੰਗੀ, ਉਹਨਾਂ ਬੰਨਣ ਦਾ ਸਟਾਈਲ ਹੀ ਏਦਾਂ ਦਾ। ਜਦੋਂ ਧੋਤੀ ਬੰਨਦੇ ਸਾਰੀ ਕਿੰਨੀ ਲੰਬੀ ਧੋਤੀ ਥੱਲੇ ਰਹਿ ਜਾਂਦੀ ਹੈ, ਉਹ ਬਾਅਦ ਚੋਂ ਇਕੱਠੀ ਕਰਕੇ ਪਿੱਛੇ ਟੰਗ ਲੈਂਦੇ। ਪੁੱਛਿਆ ਪੰਡਿਤ ਜੀ ਆਪ ਜੀ ਨੇ ਧੋਤੀ ਬੱਧੀ ਹੈ? ਕਹਿੰਦੇ ਹਾਂ। ਇਹ ਪਿੱਛੇ ਕੋ ਟੰਗੀ ਹੈ? ਕਹਿੰਦੇ ਏਦਾਂ ਹੀ ਹੈ ਜੀ, ਇਹ ਤਾਂ ਸਟਾਈਲ ਹੈ, ਇਹ ਤਾਂ ਪਰੰਪਰਾ ਆ ਵੀ ਧੋਤੀ ਏਦਾਂ ਬੰਨੀ ਗਈ ਹੈ। ਕਿਉਂ ਏਦਾਂ ਪਰੰਪਰਾ ਚਲਾਈ ਗਈ? ਕਹਿੰਦਾ ਪਤਾ ਨਹੀਂ। ਸੋ ਧਿਆਨ ਦੇਣਾ ਕਿਉਂ ਚਲਾਈ ਗਈ, ਅਗਰ ਧੋਤੀ ਜਿਹੜਾ ਪੱਲਾ ਬਚ ਗਿਆ ਅਗਰ ਛੱਡ ਦੇਵੇ ਪੁੰਝੇ ਲਮਕੂਗਾ ਤੇ ਭਾਈ ਕੂੜਾ ਕਰਕਟ ਇਕੱਠਾ ਕਰੂਗਾ, ਅਗਰ ਪੁੰਝੇ ਲਮਕੂਗਾ ਤੇ ਪੈਰਾਂ ਚ ਅੜੂਗਾ ਡਿੱਗ ਪੂਗਾ। ਤਾਂ ਧੋਤੀ ਪਿੱਛੇ ਟੰਗੀ ਦੀ ਹੈ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦਾ ਪੰਡਿਤ ਜੀ ਤੇਰੇ ਤੇਰੇ ਵਿਚਾਰ ਨੇ, ਪਹਿਲਾਂ ਰੋ ਕੇ ਇਹਨਾਂ ਨੂੰ ਇਹ ਧੋਤੀ ਵੰਗਣਾ ਹੈ। ਕਹਿੰਦਾ ਜਿਵੇਂ ਉਹ ਧੋਤੀ ਅੱਗੇ ਲਟਕਦੀ ਰਹੀ ਥੱਲੇ ਕੂੜਾ ਕਰਕਟ ਇਕੱਠਾ ਕਰੂਗੀ, ਤੇਰੇ ਪੈਰ ਚ ਅੜਗੂਗੀ ਡਿੱਗੂਗੀ, ਜਿਹਨਾਂ ਚ ਤੇਰੇ ਮਨ ਦੇ ਵਿਚਾਰ ਤੇਰੇ ਨਾਲ ਨੇ ਨਾ ਭੋਲਿਆ, ਇਹ ਵਿਚਾਰ ਹੀ ਤੇਰੇ ਮਨ ਚ ਰੁਕਾਵਟਾਂ ਪੈਦਾ ਕਰਨਗੇ। ਆਪਣੇ ਵਿਚਾਰ ਰੋਕ, ਜਿਵੇਂ ਧੋਤੀ ਟੰਗੀ ਹੋ ਏਦਾਂ ਆਪਣੇ ਵਿਚਾਰ ਟੰਗ ਲੈ, ਪਿੱਛੇ ਅੱਗੇ ਨਹੀਂ ਪਿੱਛੇ ਟੰਗ ਟੰਗ ਲੈ। ਆਪਣੇ ਵਿਚਾਰ ਹੀ ਸਾਡੇ ਅੰਦਰ ਰੁਕਾਵਟ ਪੈਦਾ ਕਰਦੇ ਆ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਅੰਦਰ ਵਿਚਾਰ ਪੈਦਾ ਹੁੰਦੇ ਸਾਡੇ, ਆਪਣੇ ਅੰਦਰ ਕਿਹੜੇ ਵਿਚਾਰ ਪੈਦਾ ਹੁੰਦੇ? ਉਹ ਯਾਰ ਬੜੇ ਪਾਠ ਕੀਤੇ ਕੰਮ ਤੇ ਬਣਿਆ ਕੋਈ ਨੀ, ਫਲਾਣੀ ਦਾਤ ਤੇ ਮੈਨੂੰ ਮਿਲੀ ਕੋਈ ਨੀ, ਵਿਚਾਰ ਪੈਦਾ ਹੋ ਗਏ। ਤੁਹਾਡੀ ਧੋਤੀ ਖੁੱਲੀ ਹੈ, ਤੁਹਾਡੀ ਧੋਤੀ ਖੁੱਲੀ ਹੈ, ਥੱਲੇ ਉਹ ਕੂੜਾ ਕਰਕਟ ਕਰਤੀ ਇਕੱਠਾ, ਤੁਹਾਡੇ ਜੀਵਨ ਚ ਰੁਕਾਵਟ ਪਾਉਂਦੀ ਹੈ, ਤੁਹਾਡੇ ਚਾਲ ਚ ਰੁਕਾਵਟ ਪਾਉਂਦੀ ਹੈ, ਤੇ ਧੋਤੀ ਟੰਗ ਲਾ, ਧੋਤੀ ਬੰਨ ਲਾ ਪਹਿਲਾਂ। ਤੇ ਗੁਰੂ ਨਾਨਕ ਪਾਤਸ਼ਾਹ ਪੰਡਿਤ ਨੂੰ ਕਹਿਣ ਲੱਗੇ, ਆਪਣੇ ਮਨ ਦੇ ਵਿਚਾਰ ਰੋਕ ਲੈ, ਤਾਂ ਧੋਤੀ ਹੈ। ਹੁਣ ਟਿੱਕਾ, ਮੱਥੇ ਤੇ ਟਿੱਕਾ ਲਾਉਂਦੇ ਹਾਂ ਆਪਾਂ, ਤੁਸੀਂ ਦੇਖਿਓ ਪੰਡਿਤ ਜੀ ਨੇ ਟਿੱਕਾ ਲਾਇਆ ਹੁੰਦਾ। ਗੁਰੂ ਪਿਆਰੋ, ਇੱਥੇ ਗੁਰੂ ਨਾਨਕ ਪਾਤਸ਼ਾਹ ਧੋਤੀ ਤੋਂ ਬਾਅਦ ਚ ਟਿੱਕਾ ਲਾਇਆ ਤਾ। ਕੀ ਕਹਿੰਦੇ? ਪਹਿਲਾਂ ਆਪਣੇ ਮਨ ਦੇ ਵਿਚਾਰ ਰੋਕ, ਇਹਨਾਂ ਵਿਚਾਰਾਂ ਨੂੰ ਪਿੱਛੇ ਟੰਗ ਲੈ, ਇਹਨਾਂ ਨੂੰ ਅੱਗੇ ਨਾ ਆਉਣ ਦੇ, ਅੱਗੇ ਵਿਚਾਰ ਲਿਆ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਲਿਆ। ਗੁਰੂ ਦੀ ਸ਼ਬਦ ਦੀ ਵਿਚਾਰ ਅੱਗੇ ਲਿਆਏਗਾ, ਕਹਿੰਦੇ ਫਿਰ ਕੀ ਹੋਏਗਾ? ਟਿੱਕਾ, ਮੱਥੇ ਤੇ ਟਿੱਕਾ ਲਾਈਦਾ। ਕਹਿੰਦੇ ਫਿਰ ਤੇਰੇ ਮੱਥੇ ਦੇ ਅੰਦਰ ਟਿੱਕਾ ਲੱਗ ਜਾਊਗਾ। ਕਹਿੰਦਾ ਪਾ ਤੇਰੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਜਾਊਗਾ। ਟਿੱਕੇ ਦੀ ਨਿਸ਼ਾਨੀ ਬ੍ਰਹਮ ਗਿਆਨ ਦੀ ਹੈ, ਬ੍ਰਹਮ ਗਿਆਨ ਅੰਦਰ ਪ੍ਰਗਟ ਹੋਊਗਾ। ਹੁਣ ਧਿਆਨ ਦਿਓ, ਟਿੱਕਾ ਲਾਇਆ ਕਿੱਥੇ? ਟਿੱਕਾ ਲਾਇਆ ਕਿੱਥੇ? ਜਿਹੜੇ ਭਰਵੱਠੇ ਆ ਇਹਨਾਂ ਦੇ ਵਿਚਕਾਰ, ਭਰਵੱਠਿਆਂ ਤੋਂ ਉੱਪਰ ਜਾ ਕੇ ਟਿੱਕਾ ਲਾਈਦਾ। ਕੀ ਕਹਿਣ ਲੱਗੇ? ਕਹਿੰਦਾ ਫਿਰ ਤੇਰੀ ਸੁਰਤੀ ਨੌ ਦਰਵਾਜ਼ੇ ਤੋਂ ਉੱਚੀ ਹੋ ਜਾਏਗੀ, ਜਦੋਂ ਧੋਤੀ ਟੰਗ ਲਏਗਾ, ਜਦੋਂ ਆਪਣੇ ਵਿਚਾਰ ਰੋਕ ਲਏਗਾ, ਆਪਣੇ ਵਿਚਾਰ ਟੰਗ ਲਏਗਾ, ਇਹ ਵਿਚਾਰ ਤੇਰੇ ਚ ਰੁਕਾਵਟ ਪੈਦਾ ਨਹੀਂ ਕਰਨਗੇ, ਫਿਰ ਤੇਰੇ ਮਸਤਕ ਅੰਦਰ ਟਿੱਕਾ ਲੱਗ ਜਾਏਗਾ, ਫਿਰ ਤੇਰੇ ਮਸਤਕ ਅੰਦਰ ਪ੍ਰਕਾਸ਼ ਪੈਦਾ ਹੋਏਗਾ, ਚਾਨਣ ਪੈਦਾ ਹੋਏਗਾ। ਪਰ ਹੋਏਗਾ ਕਿੱਥੋਂ? ਨਾਮ ਸੰਭਾਲ। ਕਹਿੰਦੇ ਨਾਮ ਨਾਲ ਜੁੜ, ਸ਼ਬਦ ਨਾਲ ਜੁੜ। ਹੁਣ ਦੇਖੋ ਅੱਗੇ ਕੀ ਕਹਿੰਦੇ, ਕਹਿੰਦੇ ਇੱਥੇ ਉੱਥੇ ਨਿਭ ਹੀ ਨਾਲ। ਕਹਿੰਦੇ ਪੰਡਿਤ ਜੀ, ਪੰਡਿਤ ਜੀ ਇਹੋ ਜਿਹੀ ਬ੍ਰਹਮ ਦੀ ਵਿਚਾਰ ਕਰੋ, ਜਿਹੜੀ ਧੋਤੀ ਤੁਸੀਂ ਬੱਧੀ ਹੈ, ਜਿਹੜਾ ਟਿੱਕਾ ਤੁਸੀਂ ਮੱਥੇ ਤੇ ਲਾਇਆ ਹੈ, ਨਿੰਦਿਆ ਨਹੀਂ ਕੀਤੀ? ਐਵੇਂ ਨਾ ਭੁਲੇਖੇ ਚ ਪੈ ਜਾਓ ਕਿਤੇ ਤੇ ਗੁਰੂ ਨਾਨਕ ਨੇ ਨਿੰਦਿਆ ਕੀਤੀ ਹੈ। ਪਾਤਸ਼ਾਹ ਨਿੰਦਿਆ ਨਹੀਂ ਕਰਦੇ, ਗਿਆਨ ਦੇ ਰਹੇ ਆ, ਗਿਆਨ ਸਾਰਿਆਂ ਨੂੰ ਦੇ ਰਿਹਾ। ਗੁਰਬਾਣੀ ਚ ਪੰਕਤੀ ਆਉਂਦੀ ਹੈ, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਉਪਦੇਸ਼ ਸਭ ਲਈ ਇੱਕੋ ਜਿਹਾ। ਐਵੇਂ ਨਾ ਭੁਲੇਖੇ ਚ ਪੈ ਜਾਓ ਵੀ ਪੰਡਿਤ ਨੂੰ ਸਮਝਾਉਂਦੇ ਪਏ ਆ, ਸਭ ਨੂੰ ਸਮਝਾਉਂਦੇ ਪਏ ਆ ਕਿ ਅਗਰ ਬਾਹਰੀ ਪਹਿਰਾਵਾ ਪਾਇਆ, ਤੂੰ ਬਾਣਾ ਪਾਇਆ, ਬਾਣੀ ਚ ਪੰਕਤੀ ਆਉਂਦੀ ਹੈ ਮਾਥੇ ਤਿਲਕ ਹੱਥ ਮਾਲਾ ਬਾਣਾ ਲੁਗਣ ਰਾਮ ਖਿਲਾਉਣਾ ਜਾਣਾ ਵਿਚਾਰ ਕਰਨਾ, ਹਰ ਇੱਕ ਚੀਜ਼ ਲਿਖੀ ਹੈ। ਕਹਿੰਦਾ ਮੱਥੇ ਤਿਲਕ ਲਾ ਲਿਆ ਤੂੰ, ਮੱਥੇ ਤਿਲਕ ਲਾ ਲਿਆ ਤੂੰ। ਹੁਣ ਧਿਆਨ ਦੇਣਾ, ਹੁਣ ਇੱਥੇ ਕੀ ਲਿਖਿਆ? ਮਾਥੇ ਤਿਲਕ ਹੱਥ ਮਾਲਾ ਬਾਣਾ ਲੁਗਣ ਰਾਮ ਖਿਲਾਉਣਾ ਜਾਣਾ, ਬਾਹਰ ਦੀਆਂ ਗੱਲਾਂ ਕੀਤੀਆਂ। ਕਹਿੰਦੇ ਮੱਥੇ ਤਿਲਕ ਲਾਇਆ, ਸੰਸਾਰ ਵੇਖਦਾ, ਹੱਥ ਚ ਮਾਲਾ ਫੜੀ ਹੈ ਸੰਸਾਰ ਵੇਖਦਾ, ਤੂੰ ਬਾਣਾ ਪਾਇਆ ਸੰਸਾਰ ਵੇਖਦਾ। ਕਹਿੰਦਾ ਜਿਹਨੂੰ ਸੰਸਾਰ ਵੇਖੇ ਪਰ ਅੰਦਰ ਪਰਮਾਤਮਾ ਦੀ ਭਗਤੀ ਨਾ ਹੋਵੇ, ਅੰਦਰ ਪਰਮਾਤਮਾ ਦੇ ਮਿਲਾਪ ਦੀ ਖਿੱਚ ਨਾ ਹੋਵੇ, ਅੰਦਰ ਸੁੱਤ ਸ਼ਬਦ ਦਾ ਮਿਲਾਪ ਨਾ ਹੋਵੇ, ਇਹ ਗੱਲ ਪੱਲੇ ਬਣ ਲਈ, ਇੰਨਾ ਕੁਛ ਕਰਕੇ ਤੂੰ ਪਰਮਾਤਮਾ ਨੂੰ ਸਸਤਾ ਸਮਝਦਾ, ਇਸ ਸਸਤੇ ਭਾਈ ਮਿਲ ਜਾਣਾ, ਬਾਣਾ ਪਾਇਆ ਹੀ ਪਰਮਾਤਮਾ ਮਿਲ ਜਾਣਾ। ਕਹਿੰਦੇ ਭੋਲਿਆ, ਨਹੀਂ, ਪਰਮਾਤਮਾ ਇੰਨਾ ਸਸਤਾ ਨਹੀਂ ਹੈ, ਇੰਨਾ ਸਸਤਾ ਨਹੀਂ ਹੈ ਕਿ ਬਾਹਰਲੇ ਪਹਿਰਾਵੇ ਨਾਲ ਪਰਮਾਤਮਾ ਮਿਲ ਜਾਏ, ਨਹੀਂ ਮਿਲਦਾ, ਅੰਦਰੂਨੀ ਪਹਿਰਾਵਾ ਪਾਉਣਾ ਪੈਣਾ ਹੈ। ਸਮਝਾਉਂਦੇ ਪਿਆ, ਕਹਿੰਦੇ ਐਸਾ ਪਹਿਰਾਵਾ ਪਾ ਇੱਥੇ ਉੱਥੇ ਨਿਭਹੀ ਨਾਲ। ਹੁਣ ਧਿਆਨ ਦਿਓ, ਜਨੇਊ ਤੇ ਇਹ ਪੰਜ ਕਕਾਰ ਤੇ ਨਾਲ ਨੀ ਨਾ ਨਿਭਦੇ। ਕਹਿੰਦੇ ਇੱਥੇ ਉੱਥੇ ਨਿਭਹੀ ਨਾਲ, ਕਹਿੰਦਾ ਐਸਾ ਸ਼ਿੰਗਾਰ ਕਰ, ਐਸਾ ਗਹਿਣਾ ਪਾ, ਐਸਾ ਬਾਣਾ ਪਾ, ਐਸਾ ਜਨੇਊ ਪਾ, ਜਿਹੜਾ ਤੇਰਾ ਇੱਥੇ ਵੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਨਾਲ ਨਿਭੇ। ਉਹ ਕੀ ਹੈ? ਉਹ ਨਾਮ ਹੈ, ਉਹ ਸਿਮਰਨ ਹੈ, ਉਹ ਸ਼ਬਦ ਆ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਇੱਥੇ ਉੱਥੇ ਨਿਭਹੀ ਨਾਲ, ਮੈਨੂੰ ਨਾਵੇਂ ਹੋਰ ਕਰਮ ਨਾ ਭਾਲ, ਮੇਰਾ ਨਾਮ ਹੈ ਹੋਰ ਕਰਮ ਨਾ ਭਾਲ। ਕਹਿੰਦੇ ਪੰਡਿਤ ਜੀ ਮੇਰੀ ਗੱਲ ਸੁਣ ਲਓ, ਬਿਨਾਂ ਨਾਮ ਤੋਂ ਹੋਰ ਕਰਮਾਂ ਦੀ ਭਾਲ ਨਾ ਕਰੋ, ਹੋਰ ਕਰਮ ਕਾਂਡਾਂ ਦੀ ਭਾਲ ਨਾ ਕਰੋ, ਜਿਹਨਾਂ ਚੋਂ ਰੱਬ ਲੱਭ ਜੂਗਾ, ਕਿਉਂਕਿ ਕੱਲ ਦੁਪਹਿਰ ਦੇ ਅੰਦਰ ਕੇਵਲ ਤਾਂ ਕੇਵਲ ਕੱਲ ਕੇਵਲ ਨਾਮ ਆਧਾਰ ਹੈ। ਕਹਿੰਦੇ ਪੰਡਿਤ ਜੀ ਇੱਥੇ ਤਾਂ ਕੇਵਲ ਤਾਂ ਕੇਵਲ ਪਰਮਾਤਮਾ ਦੀ ਪ੍ਰਾਪਤੀ ਤੱਕ ਪਹੁੰਚਣ ਲਈ ਨਾਮ ਦੀ ਮਾਨਤਾ ਆ, ਬਿਨਾਂ ਨਾਮ ਤੋਂ ਰੱਬ ਨਹੀਂ ਲੱਭਦਾ, ਬਿਨਾਂ ਸ਼ਬਦ ਤੋਂ ਰੱਬ ਨਹੀਂ ਲੱਭਦਾ। ਫਿਰ ਗੁਰੂ ਸਾਹਿਬ ਨੇ ਚੀਨੇ ਤੱਤ गगन दस द्वार चीने तत् गगन दस द्वार गगन किनू कहते आकाश न चीने तत् चिन्ह का पाता कच्चा अन्ना तत् का पाव असलीयत सच्चाई कहना जे कोई पुराणी जे कोई पुराणी एक गल मन लवे गगन का पाव आकाश आकाश का पाव सर्वव्यापी कहना जे कोई इस जामे के अंदर नाम ना जुड़ के गुरु के शब्द न जुड़ के अपने अंदरों उस परमात्मा जिहड़ा सर्वव्यापी सारिया च वसदा उहदी पहचान कर लैंदा ਉਹ ਦੀ ਪਹਿਚਾਣ ਕਰ ਲੈਂਦਾ ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਸਭ ਥਾਈ ਪਰਮਾਤਮਾ ਹੀ ਪਰਮਾਤਮਾ ਮਹਿਸੂਸ ਹੋਣ ਲੱਗ ਪੈਂਦਾ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਦਸ ਦੁਆਰ ਕਹਿੰਦੇ ਮੰਨ ਲਿਓ ਉਹਦੀ ਦਸਵੇਂ ਦੁਆਰ ਚ ਸਮਾਧੀ ਲੱਗ ਗਈ ਹੈ ਦਸਵੇਂ ਦੁਆਰ ਦੇ ਅੰਦਰ ਉਹਦੀ ਸਮਾਧੀ ਲੱਗ ਗਈ ਹੈ ਕਿਹਦੀ ਜਿਹਨੂੰ ਸਾਰੇ ਸੰਸਾਰ ਦੇ ਉੱਤੇ ਸਰਵਵਿਆਪੀ ਦਿਸਣ ਲੱਗ ਪਿਆ ਪਹਿਚਾਣ ਹੋ ਗਈ ਕਿ ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਭਗਤ ਨਾਮਦੇਵ ਨੇ ਆਪਣੀ ਪਹਿਚਾਣ ਦਿੱਤੀ ਕਿ ਮੈਂ ਬਾਕੀ ਦਸਵੇਂ ਦੁਆਰ ਤੱਕ ਪਹੁੰਚ ਗਿਆ ਭਗਤ ਨਾਮਦੇਵ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਨਵਿਆ ਪਿੰਡ ਦੇ ਲੋਕ ਨੇ ਗਾਲਾਂ ਬੜੀਆਂ ਕੱਢਦੇ ਪਿੰਡ ਦੇ ਲੋਕ ਤੇਰੀ ਨਿੰਦਿਆ ਬੜੀ ਕਰਦੇ ਆ ਪਿੰਡ ਦੇ ਲੋਕ ਤੈਨੂੰ ਬੜਾ ਮਾੜਾ ਕਹਿੰਦੇ ਆ ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਭੋਲਿਆ ਤੂੰ ਮੈਨੂੰ ਇਹੋ ਜਿਹੀ ਗੱਲਾਂ ਨਾ ਦੱਸਿਆ ਕਰ ਇਹ ਪਿੰਡ ਦੇ ਲੋਕ ਬੜੇ ਚੰਗੇ ਨੇ ਕਹਿੰਦਾ ਨਹੀਂ ਯਾਰ ਤੈਨੂੰ ਗਾਲਾਂ ਬੜੀਆਂ ਕੱਢਦੇ ਬੜਾ ਬੁਰਾ ਭਲਾ ਕਹਿੰਦੇ ਆ ਭਗਤ ਨਾਮ ਜੀ ਪਰਗੋ ਪੈਂਦੇ ਕਹਿੰਦੇ ਗੱਲ ਸੁਣ ਤੂੰ ਕਮਲਾ ਰਮਲਾ ਤੂੰ ਮੇਰੀ ਬਿਰਤੀ ਚ ਪਹੁੰਚ ਕੇ ਵੇਖ ਇਹ ਕੌਣ ਲੋਕ ਨੇ ਜਿਹੜੀ ਮੇਰੀ ਨਿੰਦਿਆ ਕਰਦੇ ਨੇ ਕੋਈ ਕਮੀ ਹੋਵੇਗੀ ਮੇਰੇ ਅੰਦਰ ਜਿਹੜੀ ਨਾ ਦਿਸਦੀ ਹੈ ਇਹ ਉਹਨੂੰ ਪੂਰਾ ਕਰਨ ਲਈ ਮੇਰੀ ਨਿੰਦਿਆ ਕਰਦੇ ਸੀ ਇਹ ਲੋਕ ਬੜੇ ਚੰਗੇ ਨੇ ਕਹਿੰਦੇ ਨਹੀਂ ਤੇ ਭਗਤ ਨਾਮ ਦੇ ਨੇ ਕੰਮ ਨਿਬੇੜਦਾ ਕਹਿੰਦੇ ਯਾਰ ਛੱਡ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਛੱਡ ਕਹਿੰਦੇ ਕਿਹਨੂੰ ਮਾੜਾ ਕਹੀ ਜਾਂਦਾ ਕਿਹਨੂੰ ਕਹਿੰਦਾ ਮੇਰੀ ਨਿੰਦਿਆ ਕਰਦੇ ਇਹਨਾਂ ਨੇ ਮੇਰੀ ਨਿੰਦਿਆ ਕੀ ਕਰਨੀ ਮੈਨੂੰ ਮਾੜਾ ਇਹਨਾਂ ਨੇ ਕੀ ਕਹਿਣਾ ਸਿਰਫ ਸਮਝਣ ਦੀ ਗੱਲ ਹੈ ਗੁਰੂ ਸਾਹਿਬ ਨੇ ਕਹਿੰਦੇ ਜਦੋਂ ਤੁਹਾਨੂੰ ਜਦੋਂ ਤੁਹਾਡੀ ਆਤਮਿਕ ਬਿਰਤੀ ਇਸ ਲੈਵਲ 'ਚ ਪਹੁੰਚ ਜਾਂਦੀ ਹੈ ਕਿ ਤੁਹਾਨੂੰ ਸਾਰੇ ਥਾਂ 'ਤੇ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ ਤੁਹਾਨੂੰ ਲੱਗਦਾ ਕੋਈ ਤੁਹਾਨੂੰ ਮਾੜਾ ਕਹਿੰਦਾ ਤਾਂ ਵੀ ਕਹਿੰਦੇ ਤੁਸੀਂ ਪਰਮਾਤਮਾ ਹੀ ਹੈ ਤੁਹਾਡੀ ਬਿਰਤੀ ਬਣ ਗਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਹਿੰਦਾ ਸਮਝ ਲਿਓ ਜਿਹੜਾ ਪ੍ਰਾਣੀ ਕਵੇ ਉਹ ਸਾਡੇ ਪਰਾਂ ਸਾਰੇ ਰੱਬ ਹੀ ਨੇ ਸਭ ਰੱਬ ਹੀ ਨੇ ਚੰਗਾ ਕੀਤਾ ਰੱਬ ਨੇ ਕੀਤਾ ਮਾੜਾ ਕੀਤਾ ਰੱਬ ਨੇ ਕੀਤਾ ਕਹਿੰਦਾ ਫਿਰ ਇਹਦੀ ਦਸਵੇਂ ਦੁਆਰ ਚ ਸਮਾਧੀ ਲੱਗ ਗਈ ਸਮਾਧੀ ਲੱਗ ਗਈ ਦਸਵੇਂ ਪਹੁੰਚ ਗਿਆ ਦਸਵੇਂ ਦੁਆਰ ਵਿੱਚ ਕਿਉਂਕਿ ਧਿਆਨ ਦਿਓ ਬੋਲਿਓ ਕਿਸੇ ਉੱਚੇ ਸਥਾਨ ਤੇ ਖਲੋਈਏ ਤੇ ਸਭ ਦੁਨੀਆਂ ਇੱਕੋ ਜਿਹੀ ਨਜ਼ਰ ਆਉਂਦੀ ਹੈ ਜੇ ਕਿਸੇ ਨੀਵੇਂ ਸਥਾਨ ਤੇ ਖਲੋਈਏ ਨਾ ਕੋਈ ਵੱਡਾ ਲੱਗਦਾ ਕੋਈ ਛੋਟਾ ਲੱਗਦਾ ਜਹਾਜ਼ ਤੇ ਚੜ੍ਹ ਕੇ ਵੇਖਿਓ ਕਿੱਡੇ ਕਿੱਡੇ ਮਹਲਕ ਕਿੱਡੀ ਕਿੱਡੀਆਂ ਡਬਲ ਸਟੋਰੀ ਦਸ ਦਸ ਸਟੋਰੀਆਂ ਬਿਲਡਿੰਗਾਂ ਸਾਰੀਆਂ ਨਿੱਕੀਆਂ ਨਿੱਕੀਆਂ ਲੱਗਣ ਲੱਗ ਪੈਂਦੀਆਂ ਨਿੱਕੀਆਂ ਨਿੱਕੀਆਂ ਲੱਗਣ ਲੱਗ ਪੈਂਦੀ ਜਹਾਜ਼ ਤੇ ਬੈਠੇ ਹੋਈ ਉੱਚਾ ਹੋ ਗਿਆ ਨਾ ਉੱਚਾ ਹੋ ਗਿਆ ਉੱਚੇ ਹੋ ਕੇ ਦੇਖਿਓ ਜਿੱਦਣ ਤੁਹਾਡੀ ਬਿਰਤੀ ਦਸਵੇਂ ਦੁਆਰ ਚ ਵੜੂਗੀ ਨਾ ਤੁਹਾਨੂੰ ਸਾਰੀ ਸ੍ਰਿਸ਼ਟੀ ਇੱਕ ਜਿਹੀ ਨਜ਼ਰ ਆਉਣ ਲੱਗ ਪੈਣੀ ਸਾਰੇ ਇੱਕੋ ਜਿਹੇ ਨਜ਼ਰ ਆਉਣ ਲੱਗ ਪਏ ਜਿਹਨੂੰ ਨਜ਼ਰ ਆਉਣ ਲੱਗ ਪਏ ਤੇ ਗੁਰੂ ਸਾਹਿਬ ਨੇ ਕਹਿਣਗੇ ਦਸ ਦੁਆਰ ਕਹਿੰਦਾ ਹਰ ਮੁੱਖ ਪਾਠ ਪੜ੍ਹੇ ਵਿਚਾਰ ਹਰ ਮੁੱਖ ਦੇਖੋ ਅਸੀਂ ਵਿਸ਼ਰਾਮ ਦਿੱਤਾ ਕਿੱਥੇ ਪਹਿਲਾਂ ਪੜ੍ਹਿਆ ਹਰ ਮੁੱਖ ਫਿਰ ਪੜ੍ਹਿਆ ਪਾਠ ਪੜ੍ਹੇ ਵਿਚਾਰ ਵਿਸ਼ਰਾਮ ਦਿੱਤਾ ਅਸੀਂ ਹਰ ਮੁੱਖ ਦੇ ਨਾਲ ਪਾਠ ਨੂੰ ਨਹੀਂ ਜੋੜਿਆ ਇਹਨਾਂ ਗੱਲਾਂ ਨੂੰ ਫੜਨਾ ਹਰ ਮੁੱਖ ਪਾਠ ਪੜ੍ਹੇ ਵਿਚਾਰ ਪਾਠ ਨੂੰ ਅਸੀਂ ਪੜ੍ਹੇ ਵਿਚਾਰ ਨਾਲ ਲੈ ਗਏ ਕਿਉਂ ਵਿਸ਼ਰਾਮ ਦਿੱਤਾ ਇੱਥੇ ਗੁਰੂ ਸਾਹਿਬ ਨੇ ਕਹਿਣ ਲੱਗੇ ਹਰ ਮੁੱਖ ਕਹਿੰਦਾ ਉਹਨਾਂ ਦੇ ਮੁੱਖ ਦੇ ਅੰਦਰ ਉਹਨਾਂ ਦੇ ਧਿਆਨ ਦੇ ਅੰਦਰ ਪਰਮਾਤਮਾ ਹੀ ਰਹਿੰਦਾ ਪਾਠ ਪੜ੍ਹੇ ਵਿਚਾਰ ਕਹਿੰਦਾ ਫਿਰ ਧਿਆਨ ਨਹੀਂ ਕਹਿੰਦਾ ਇਹ ਬੰਦੇ ਪਾਠ ਹੀ ਕਰਨ ਦੇ ਨੇ ਲਗਾਤਾਰ ਕਿਉਂਕਿ ਇਹਨਾਂ ਦੇ ਅੰਦਰ ਵਿਚਾਰ ਚ ਪਰਮਾਤਮਾ ਹੀ ਪਰਮਾਤਮਾ ਹੋਰ ਕੁਝ ਹੈ ਹੀ ਨਹੀਂ ਅਸਲ ਚ ਇਹ ਹੈ ਪਾਠ ਕਰਨ ਦੇ ਕਹਿੰਦਾ ਪਾਪ ਸਿਮਰਨ ਕਰਦੇ ਕਰਦੇ ਵੀ ਪਰਮਾਤਮਾ ਦੀ ਵਿਚਾਰ ਕਰਦੇ ਪਏ ਇਹਨਾਂ ਨੇ ਪਾਠ ਕੀਤਾ ਤੇ ਜਿਹਨੇ ਉਸ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ ਉਹਨੇ ਕਿਹੜਾ ਪਾਠ ਕੀਤਾ ਉਹਨੇ ਕੁਛ ਵੀ ਨਹੀਂ ਕੀਤਾ ਸਿਰਫ ਸਮਝਣਾ ਇਹਨਾਂ ਬਿਰਤੀਆਂ ਨੂੰ ਲੈਣਾ ਇਹ ਨਹੀਂ ਵੀ ਠੀਕ ਹੈ ਪੜ੍ਹ ਲਿਆ ਕੰਮ ਨਿਬੜ ਗਿਆ ਉਹ ਭੋਲਿਓ ਬੜੀ ਵੱਡੀ ਦਾਤ ਮਿਲੀ ਹੈ ਬਹੁਤ ਉੱਤਮ ਦਾਤ ਮਿਲੀ ਹੈ ਫਿਰ ਦੇਖਿਓ ਭਗਤ ਕਬੀਰ ਸਾਹਿਬ ਨੂੰ ਕਹਿਣ ਲੱਗੇ ਤਿੰਨ ਸਵੰਗ ਦੇ ਉੱਤੇ ਕੀ ਕਹਿੰਦੇ ਕਹਿੰਦੇ ਅਹਿਨਸ ਏਕ ਨਾਮ ਜੋ ਜਾਗੇ ਅਹਿਨਸ ਏਕ ਨਾਮ ਜੋ ਜਾਗੇ ਅਹਿਨਸ ਦਾ ਮਤਲਬ ਕੀ ਹੈ ਦਿਨ ਰਾਤ ਅਹਿਨਸ ਏਕ ਨਾਮ ਜੋ ਜਾਗੇ ਕਹਿੰਦਾ ਜਿਹੜਾ ਪ੍ਰਾਣੀ ਹਰ ਰਾਤ ਦਿਨ ਇੱਕ ਨਾਮ ਦੇ ਜ਼ਰੀਏ ਹੀ ਜਾਗਦਾ ਹੈ ਜਾਗਰੂਕ ਰਹਿੰਦਾ ਹੈ ਕਹਿੰਦਾ ਭਾਵ 24 ਘੰਟੇ ਨਾਮ ਸਿਮਰਨ ਹੀ ਕਰਦਾ ਸੰਸਾਰ ਦੇ ਮੋਹ ਚੋਂ ਬਿਰਤੀ ਉੱਚੀ ਚੁੱਕ ਲਈ ਉਹਨੇ ਉਹਦੀ ਅੱਖ ਖੁੱਲ ਗਈ, ਉਹਨੂੰ ਸਮਝ ਲੱਗ ਗਈ ਹੈ ਕਿ ਸੰਸਾਰ ਤੇ ਮੇਰਾ ਕੁਛ ਵੀ ਨਹੀਂ, ਸੰਸਾਰ ਵਿੱਚ ਮੈਂ ਬੈਠਾ ਜ਼ਰੂਰ ਹਾਂ, ਨਾਤਾ ਮੇਰਾ ਕਿਸੇ ਨਾਲ ਨਹੀਂ ਹੈ, ਸੰਸਾਰ ਦੇ ਵਿੱਚ ਨਾਤਾ ਮੇਰਾ ਕਿਸੇ ਨਾਲ ਨਹੀਂ। ਠੀਕ ਹੈ, ਉਹਦੀ ਬਿਰਤੀ ਉੱਥੇ ਪਹੁੰਚ ਗਈ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ, ਉਹਦੇ ਕਾਹਦੀ ਮਾਂ ਕਾਹਦਾ ਬਾਪ, ਇਹ ਤਾਂ ਨਾਮ ਮਾਤਰ ਝੂਠੇ ਸਾਖ ਨੇ, ਇਹ ਤਾਂ ਸਿਰਫ ਇਹਨਾਂ ਦੇ ਨਾਲ ਨਾਤਾ ਜੁੜਿਆ ਹੈ ਕਿਉਂਕਿ ਕਿਤਨਾ ਤੇ ਕਿਤੇ ਮੈਨੂੰ ਪਰਮਾਤਮਾ ਨੇ ਬਿਠਾਉਣਾ ਸੀ ਨਾ, ਸੋਝੀ ਬਖਸ਼ਿਸ਼ ਕਰਨੀ ਸੀ ਨਾ। ਧਿਆਨ ਦਿਓ, ਸੰਸਾਰ ਦੀਆਂ ਗੱਲਾਂ ਦੱਸ ਦੱਸ ਕੇ ਨਿਰੰਕਾਰ ਦੀਆਂ ਗੱਲਾਂ ਦਾ ਪਤਾ ਲੱਗਦਾ। ਗੁਰੂ ਸਾਹਿਬਾਨ ਨੇ ਪਹਿਲਾਂ ਜੋੜਿਆ ਜਦੋਂ ਸ੍ਰਿਸ਼ਟੀ ਸ਼ੁਰੂ ਹੋਈ ਨਾ, ਸਾਨੂੰ ਲੋਕਾਂ ਨੂੰ ਨਹੀਂ ਸੀ ਪਤਾ ਕੌਣ ਮਾਂ ਆ ਕੌਣ ਬਾਪ ਆ। ਜਿੱਦਾਂ ਆ ਕੁੱਤੇ ਡੰਗਰ ਤੁਰੇ ਫਿਰਦੇ, ਆਪਾਂ ਵੀ ਏਦਾਂ ਤੁਰੇ ਫਿਰਦੇ ਸੀ, ਕੋਈ ਕਿਸੇ ਦਾ ਵਿਆਹ ਨਹੀਂ ਸੀ ਹੁੰਦਾ, ਆਪਾਂ ਲੋਕ ਵੀ ਏਦਾਂ ਹੀ ਫਿਰਦੇ ਸੀ। ਇਹ ਤੇ ਅਵਤਾਰੀ ਪੁਰਖਾਂ ਨੇ ਕਿਰਪਾ ਕੀਤੀ, ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ, ਸਾਨੂੰ ਦੱਸਿਆ ਪਹਿਲਾਂ ਕਿ ਸਭ ਤੋਂ ਪਹਿਲਾਂ ਮੀਆਂ ਬੀਬੀ ਦਾ ਇੱਕ ਰਿਸ਼ਤਾ ਹੈ, ਨਾਤਾ ਹੈ, ਤੁਸੀਂ ਇੱਕ ਹੋਣੇ ਚਾਹੀਦੇ ਹੋ। ਦੱਸਿਆ ਤੇਰੀ ਘਰ ਵਾਲੀ ਹੈ, ਤੇਰਾ ਘਰ ਵਾਲਾ ਵਿਆਹ ਦੇ ਬੰਧਨ ਨੂੰ ਬੰਨ ਦਿੱਤਾ। ਫਿਰ ਬੱਚੇ ਪੈਦਾ ਹੋਏ, ਫਿਰ ਸਮਝਾਉਣਾ ਕੀਤਾ ਵੀ ਇਹ ਬੱਚੇ ਤੁਹਾਡੇ ਨੇ, ਤੁਸੀਂ ਇਹਨਾਂ ਦੇ ਮਾਂ ਬਾਪ ਹੋ, ਇਹ ਤੁਹਾਡੇ ਬੱਚੇ ਆ। ਨਾਤਾ ਜੋੜਿਆ ਪਹਿਲਾਂ ਸੰਸਾਰੀ, ਜਦੋਂ ਨਾਤਾ ਜੋੜਿਆ ਨਾ, ਦੱਸਿਆ ਵੀ ਵਿਆਹ ਕਰਾਉਣਾ ਜ਼ਰੂਰੀ ਹੈ। ਠੀਕ ਹੈ, ਰਿਸ਼ਤੇ 'ਚ ਆਉਣਾ ਜ਼ਰੂਰੀ ਹੈ, ਵਿਆਹ ਕਰਾਓ। ਰਿਸ਼ਤੇ ਪਹਿਲਾਂ ਵੀ ਚੱਲਦੀ ਸੀ, ਅੱਡੀ ਕਿਹੜੀ ਗੱਲ ਨਹੀਂ ਚੱਲਦੀ ਸੀ, ਚੱਲਦੀ ਸੀ, ਪਰ ਵਿਆਹ ਦੇ ਬੰਧਨ 'ਚ ਬੰਨ ਦਿੱਤਾ। ਸਮਝਾਉਣਾ ਕੀਤਾ ਵੀ ਜਦੋਂ ਵਿਆਹ ਹੁੰਦਾ ਮੀਆਂ ਵੀ ਇੱਕ ਨਾਤੇ 'ਚ ਬਣ ਜਾਂਦੇ ਨੇ, ਸਾਨੂੰ ਸਮਝਾਉਣਾ ਕੀਤਾ ਜਿਵੇਂ ਇੱਕ ਔਰਤ ਇੱਕ ਆਦਮੀ ਦਾ ਵਿਆਹ ਹੁੰਦਾ, ਇੱਕ ਬੰਧਨ 'ਚ ਬੈਠਦੇ ਨੇ, ਏਦਾਂ ਆਤਮਾ ਤੇ ਪਰਮਾਤਮਾ ਦਾ ਵੀ ਵਿਆਹ ਬਸਦਾ, ਇੱਕ ਬੰਧਨ 'ਚ ਬੈਠਦੇ ਨੇ। ਸਮਝਾਉਣਾ ਕੀਤਾ, ਫਿਰ ਕੀ ਕਿਹਾ, ਕਹਿੰਦਾ ਜਿਵੇਂ ਦੋਨੋਂ ਇਕੱਠੇ ਹੋਏ ਤੇ ਬੱਚੇ ਪੈਦਾ ਹੋਏ, ਜਿੱਦਾਂ ਦੋਨੋਂ ਇਕੱਠੇ ਹੋਏ ਤੇ ਬੱਚੇ ਪੈਦਾ ਹੋਏ ਤੇ ਬੱਚਿਆਂ ਨੂੰ ਦੱਸਿਆ ਕਾਹਦੀ ਮਾਂ ਆ ਤੁਹਾਡੀ, ਹੈ ਕਾਹਦਾ ਬਾਪ ਹੈ। ਇਹਦਾ ਮਤਲਬ ਕੀ ਹੈ, ਇਹ ਮਾਂ ਬਾਪ ਤਾਂ ਮੈਂ ਉਦਾਹਰਨ ਦਿੱਤੀ ਹੈ, ਪਰ ਅਸਲੀ ਮਾਂ ਬਾਪ ਤੁਹਾਡਾ ਕੌਣ ਆ, ਪਰਮਾਤਮਾ। ਉਦਾਹਰਨ ਦੇ ਕੇ ਉਹਦੇ ਨਾਲ ਨਾਤਾ ਜੋੜੋ, ਉਹਦੇ ਬਾਰੇ ਧਿਆਨ ਰੱਖੋ, ਉਹਨੂੰ ਯਾਦ ਕਰੋ ਜਿੱਦਾਂ ਤੁਸੀਂ ਆਪਣੇ ਮਾਂ ਪਿਓ ਨੂੰ ਲੱਭਦੇ ਹੋ। ਹੁਣ ਧਿਆਨ ਦਿਓ, ਮਾਂ ਪਿਓ ਘੰਟਾ ਦੋ ਘੰਟੇ ਲਈ ਕਿਤੇ ਗਿਆ, ਬੱਚਾ ਰੋਣ ਲੱਗ ਪਿਆ। ਮਾਂ ਪਿਓ ਇੱਕ ਦੋ ਚਾਰ ਘੰਟੇ ਲਈ, ਦੋ ਦਿਨ ਲਈ, ਚਾਰ ਦਿਨ ਲਈ ਕਿਤੇ ਗਿਆ, ਬੱਚਾ ਰੋਣ ਲੱਗ ਪਿਆ, ਬੜਾ ਤੜਫਿਆ, ਕੀ ਗੱਲ ਹੋ ਗਈ, ਕਹਿੰਦੇ ਮੰਮੀ ਪਾਪਾ ਕਿਤੇ ਗਏ ਆ, ਪਿਤਾ ਰੋਂਦਾ। ਦੋ ਦਿਨਾਂ ਬਾਅਦ ਮੰਮੀ ਪਾਪਾ ਆ ਗਏ, ਮਾਂ ਦੀ ਗੋਦੀ 'ਚ ਬੈਠਾ ਹੈ, ਖੁਸ਼ ਹੋ ਗਿਆ। ਹਾਂ ਬੇਟੇ ਬੜਾ ਖੁਸ਼ ਹੋ, ਮੇਰੇ ਮੰਮੀ ਪਾਪਾ ਆ ਗਏ, ਮੇਰੇ ਮੰਮੀ ਪਾਪਾ ਮੈਨੂੰ ਮਿਲ ਗਿਆ। ਓਲੇ ਹੋ, ਦੋ ਦਿਨ ਮਾਂ ਬਾਪ ਕਿਤੇ ਗਏ ਤੇ ਤਾਹਾਂ ਮਾਰ ਉੱਠਿਆ, ਸਦਕੇ ਜਾਵਾਂ ਜੁਗਾਂ ਜੁਗ ਬੀਤ ਗਿਆ, ਆਪਣੇ ਮਾਂ ਪਿਓ ਦੀ ਗੋਦੀ 'ਚੋਂ ਨਿਕਲਿਆ, ਕਦੀ ਯਾਦ ਨਹੀਂ ਆਈ ਉਹਦੀ। ਇਹ ਤਾਂ ਸਮਝਾਉਣਾ ਕੀਤਾ ਕਿ ਤੇਰਾ ਅਸਲੀ ਮਾਂ ਬਾਪ ਪਰਮਾਤਮਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਅਸਲੀ ਮਾਂ ਬਾਪ ਤੇ ਉਹ ਆ, ਉਸ ਮਾਂ ਬਾਪ ਦੀ ਯਾਦ ਨਹੀਂ, ਉਸ ਮਾਂ ਬਾਪ ਦੀ ਯਾਦ ਕਰਵਾਉਣ ਲਈ ਸਾਨੂੰ ਗੁਰੂ ਦਾ ਪੱਲਾ ਪਕੜਨਾ ਪਿਆ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਉਸ ਮਾਂ ਬਾਪ ਨੂੰ ਜਾਣਦੇ ਆ, ਉਹਦੀ ਜਾਣਕਾਰੀ ਦਿੰਦੇ ਆ ਕਿ ਭੋੜਿਆ ਤੇਰਾ ਇਹ ਮਾਂ ਬਾਪ ਨਹੀਂ ਹੈ, ਤੇਰਾ ਮਾਂ ਬਾਪ ਕੋਈ ਹੋਰ ਹੈ। ਉਹਦੀ ਸਾਨੂੰ ਯਾਦ ਹੀ ਨਹੀਂ ਆਈ, ਕਿਉਂ ਨਹੀਂ ਆਈ, ਜਾਣਕਾਰੀ ਨਹੀਂ। ਜਾਣਕਾਰੀ ਲੈਣ ਲਈ ਅਸੀਂ ਗੁਰੂ ਦਾ ਪੱਲਾ ਪਕੜਦੇ ਹਾਂ, ਜਾਣਕਾਰੀ ਲੈਣ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ। ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ, ਇਹ ਨਹੀਂ ਪੜ੍ਹ ਲਿਆ ਕੰਮ ਨਿਬੜ ਗਿਆ। ਉਹਨਾਂ ਤਾਂ ਸਾਨੂੰ ਸਮਝਾਉਣਾ ਕੀਤਾ, ਕਹਿੰਦੇ ਭਾਈ ਏਦਾਂ ਕਰ, ਐਨਸ ਇੱਕ ਨਾਮ ਜੋ ਜਾਗੇ ਰਾਤ ਦਿਨ, ਇੱਕ ਨਾਮ ਨਾਲ ਜੋ ਜੁੜਦਾ ਹੈ ਉਹਦੇ ਜਾਗਰੂਕਤੀ ਆ ਜਾਂਦੀ ਹੈ, ਉਹਨੂੰ ਹੋਸ਼ ਆ ਜਾਂਦੀ ਹੈ। ਜਾਣ ਦਿਓ ਕਿਵੇਂ, ਬੇਸ਼ੱਕ ਬੱਚਾ ਬੈਠਾ ਹੈ, ਬੱਚਾ ਜੰਮਿਆ, ਜੰਮਦਾ ਕਿਸੇ ਦੀ ਝੋਲੀ 'ਚ ਪਾਤਾ, ਉਹਨੂੰ ਵਿਚਾਰੇ ਨੂੰ ਕੌਣ ਕੀ ਪਤਾ, ਜਿਹਨੇ ਪਾਲਿਆ ਉਹੀ ਮਾਂ ਬਾਪ ਹੈ, ਜਿਹਨੇ ਪਾਲਿਆ ਉਹੀ ਮਾਂ ਬਾਪ ਹੈ, ਉਹਨਾਂ ਕੋਲ ਰਹਿੰਦਾ, ਉਹਨਾਂ ਹੱਸਦਾ ਹੈ, ਖੇਡਦਾ ਹੈ। ਪਰ ਕਦੀ ਵਕਤ ਆਇਆ ਕਿਸੇ ਦੱਸਿਆ ਵੀ ਤੇਰੇ ਮਾਂ ਬਾਪ ਨਹੀਂ ਹੈ, ਇਹਨਾਂ ਤੈਨੂੰ ਪਾਲਿਆ। ਉੱਥੇ ਗੁਰੂ ਸਾਹਿਬ ਬਣ ਕਹਿੰਦੇ ਕੀ ਕਹੀਦਾ, ਫਿਰ ਤੈਨੂੰ ਹੋਸ਼ ਆ ਗਈ, ਹੁਣ ਤੂੰ ਜਾਗ ਪਏ। ਕਈ ਵਾਰੀ ਤੁਸੀਂ ਦੇਖੋ ਆਪਾਂ ਸੰਸਾਰੀ ਗੱਲਾਂ ਕਰੀਏ, ਸੰਸਾਰੀ ਗੱਲਾਂ ਕਰੀਏ ਆਪਾਂ, ਤੇ ਪਤਾ ਕੀ ਹੁੰਦਾ, ਕਿਸੇ ਵੇਲੇ ਭਰਾ ਭਰਾ ਲੜ ਪਏ, ਨਿੱਕੀ ਜਿਹੀ ਜ਼ਮੀਨ ਤੋਂ ਲੜ ਪਏ, ਹੈ ਨਾ। ਛੋਟਾ ਕਹਿੰਦਾ ਨਹੀਂ ਇਹ ਮੈਂ ਲੈਣੀ ਹੈ, ਵੱਡਾ ਕਹਿੰਦਾ ਮੇਰੇ ਪਿਤਾ ਜੀ ਮੈਨੂੰ ਦੇ ਗਏ ਸੀ, ਤੇਰੀ ਜ਼ਮੀਨ ਪੂਰੀ ਹੈ, ਐਵੇਂ ਲੜਾਈ ਨਹੀਂ ਇਹ ਮੈਂ ਲੈਣੀ ਹੈ। ਹੁਣ ਹੋਇਆ ਕਿ 10-15 ਸਾਲਾਂ ਬਾਅਦ ਕਿਸੇ ਸਿਆਣੇ ਨੇ ਸਮਝਾਇਆ ਵੀ ਭੋਲਿਆ ਜ਼ਮੀਨ ਬਰਾਬਰ ਦੀ ਹੈ, ਪਿਤਾ ਜੀ ਉਹਨੂੰ ਉਹ ਦੇ ਗਏ ਸੀ, ਤੈਨੂੰ ਆਹ ਦੇ ਗਏ, ਕੋਈ ਫਰਕ ਨਹੀਂ ਹੈਗਾ। ਕੀ ਕਹਿੰਦਾ ਯਾਰ ਮੈਂ ਵੀ ਭਰਾ ਨਾਲ ਲੜੀ ਜਾਂਦਾ, ਅੱਜ ਮੈਨੂੰ 12-15 ਸਾਲ ਹੋ ਗਏ, ਅੱਜ ਆਈ ਆਪਣੇ ਭਰਾ ਕੋਲ ਗਿਆ, ਕਹਿੰਦਾ ਭਾਜੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ, ਮੈਨੂੰ ਤਾਂ ਅੱਜ ਪਤਾ ਲੱਗਾ। ਚਾਚਾ ਜੀ ਆਏ ਤਾਂ ਦੱਸਿਆ ਕਿ ਕੋਈ ਗੜਬੜ ਨਹੀਂ ਹੈਗੀ, ਮੈਂ ਤੇ ਐਵੇਂ ਜਿਹੜਾ ਦੱਸਦਾ ਸੀ ਮੈਨੂੰ ਉਹ ਲੈ ਗਿਆ ਪੈਲੀ ਸਾਰੀ, ਉਹ ਲੈ ਗਿਆ ਪੈਲੀ ਸਾਰੀ। ਕਹਿੰਦਾ ਅੱਜ ਪਤਾ ਲੱਗਾ ਕੋਈ ਗੜਬੜ ਨਹੀਂ ਆ ਗਈ। ਹੁਣ ਭਰਾ ਵੱਡਾ ਕਹਿੰਦਾ ਅੱਖ ਖੁੱਲ ਗਈ ਤੇਰੀ, ਤੈਨੂੰ ਜਾਗ ਆ ਗਈ, ਤੈਨੂੰ ਮੈਂ ਕਿੰਨੀ ਵਾਰੀ ਸਮਝਾਉਂਦਾ ਸੀ। ਇਹਦਾ ਮਨ ਕਿਸੇ ਗੱਲ ਦੀ ਸਮਝ ਲੱਗ ਜਾਣਾ ਜਾਗਣਾ ਹੈ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਐਨਸ ਏਕ ਨਾਮ ਜੋ ਜਾਗੇ। ਜਿੱਦਣ ਗੁਰੂ ਦੇ ਚਰਨਾਂ ਨਾਲ ਬੈਠਿਆ ਬੈਠਿਆ ਨਾਮ ਦੀ ਸੋਝੀ ਆ ਗਈ, ਸਮਝ ਲਓ ਅਸੀਂ ਜਾਗ ਪਏ। ਜੇ ਨਾਮ ਦੀ ਸੋਝੀ ਨਹੀਂ ਆਈ ਅਸੀਂ ਗੁਰਬਾਣੀ ਪੜ੍ਹਦੇ ਵੀ ਸੁੱਤੇ ਪਏ ਆ, ਗੁਰੂ ਚਰਨਾਂ ਚ ਬੈਠੇ ਵੀ ਸੁੱਤੇ ਪਏ। ਤੇ ਜਾਗਣਾ ਕਦੋਂ ਹੋਊਗਾ? ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜ ਗਈ, ਅਸੀਂ ਨਾਮ ਨਾਲ ਜੁੜ ਗਏ। ਤੇ ਗੁਰੂ ਸਾਹਿਬਾਂ ਕਹਿਣ ਲੱਗੇ ਕਹਿੰਦੇ ਐਨਸ ਏਕ ਨਾਮ ਜੋ ਜਾਗੇ, ਕੇਤਕ ਸਿੱਧ ਭਏ ਨਿਭ ਲਾਗੇ। ਕਹਿੰਦੇ ਸਿੱਧ ਆਪਾਂ ਪੁੱਗ ਜਾਣਾ, ਕਾਮਯਾਬ ਹੋ ਜਾਣਾ। ਕਹਿੰਦੇ ਬੜੇ ਹੀ ਸਿੱਧ ਜਿਹੜੇ ਨੇ ਲਿਵ ਲਾ ਕੇ ਤੇ ਪੁੱਗ ਗਏ, ਕਾਮਯਾਬ ਹੋ ਗਏ ਪਰਮਾਤਮਾ ਤੱਕ ਪਹੁੰਚਣ ਲਈ। ਮਨਾ ਤੂੰ ਵੀ ਲਿਵ ਲਾ ਲੈ, ਤੂੰ ਵੀ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਹੁਣ ਧਿਆਨ ਦੇਣਾ, ਪਰਮਾਤਮਾ ਤੱਕ ਪਹੁੰਚਣ ਲਈ ਕਰਨਾ ਕੀ ਪਏਗਾ? ਪਰਮਾਤਮਾ ਤੱਕ ਪਹੁੰਚਣ ਲਈ ਕਰਨਾ ਕੀ ਪਏਗਾ? ਕਿਉਂ ਨੀ ਸਾਡੀ ਲਿਵ ਲੱਗਦੀ? ਸਾਡਾ ਕਿਉਂ ਨੀ ਧਿਆਨ ਜੁੜਦਾ? ਸਾਡੀ ਸੁੱਤ ਸ਼ਬਦ ਦਾ ਮਿਲਾਪ ਕਿਉਂ ਨਹੀਂ ਹੁੰਦਾ? ਕਾਰਨ ਹੈ ਕੋਈ? ਆਪ ਜੀ ਵਿਚਾਰ ਕਰਕੇ ਦੇਖਣਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਇੱਕ ਕੰਮ ਕਰੋ। ਕਹਿੰਦੇ ਪਾਤਸ਼ਾਹ ਕੀ ਕਰੀਏ? ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਧਿਆਨ ਨਾਲ ਸਰਵਣ ਕਰਿਓ, ਕਾਮ ਕ੍ਰੋਧ ਦੋਇ ਕਰੋ ਬਸੋਲੇ। ਕਹਿੰਦੇ ਕਾਮ ਤੇ ਕ੍ਰੋਧ ਆਪਾਂ ਕੀ ਕਹਿੰਦੇ? ਮਾਰ ਦਿਓ, ਕੱਢ ਦਿਓ ਇਹਨਾਂ ਨੂੰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਕੱਢਿਓ ਨਾ, ਮਾਰਿਓ ਨਾ। ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਇੱਕ ਕੰਮ ਕਰੋ, ਕਾਮ ਕ੍ਰੋਧ ਦੋਇ ਕਰੋ ਬਸੋਲੇ। ਬਸੋਲੇ ਪਤਾ ਕਿਹਨੂੰ ਕਹਿੰਦੇ? ਰੰਬੇ ਨੂੰ। ਜਦੋਂ ਕੋਈ ਇਨਸਾਨ ਆਪਣੀ ਖੇਤੀ ਦੀ ਗੁਡਾਈ ਕਰਦਾ, ਤੁਸੀਂ ਬਗੀਚੇ ਦੀ ਗੁਡਾਈ ਕਰਦੇ ਹੋ ਤੇ ਰੰਬੇ ਨਾਲ ਹੀ ਕਰਦੇ ਹੋ ਨਾ। ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਬਸੋਲੇ ਕਹਿੰਦੇ ਰੰਬੇ ਨੂੰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਮ ਤੇ ਕ੍ਰੋਧ ਨੂੰ ਰੰਬੇ ਬਣਾਓ। ਪਾਤਸ਼ਾਹ ਕਿਵੇਂ ਬਣਾਈਏ? ਕਿਵੇਂ ਬਣਾਈਏ? ਕਾਮ ਕਾਮਣਾ, ਕ੍ਰੋਧ ਗੁੱਸਾ, ਕਿਵੇਂ ਬਣਾਈਏ? ਕੀ ਕਹਿਣ ਲੱਗੇ? 1171 ਰੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀ ਕਹਿੰਦੇ? ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਕਹਿੰਦੇ ਜ਼ਿਮੀਂਦਾਰ ਕੀ ਕਰਦਾ ਸੀ? ਉਹਨੇ ਫਸਲ ਬੀਜੀ ਸੀ, ਮੱਕੀ ਦੇ ਟਾਂਡੇ, ਕਪਾਹ, ਠੀਕ ਹੈ। ਫਿਰ ਆਪਾਂ ਦੇਖਦੇ ਹਾਂ ਹੋਰ ਬੜੇ ਇੱਦਾਂ ਦੇ ਹੈਗੀਆਂ ਸਬਜ਼ੀਆਂ ਹੈਗੀਆਂ, ਬਤਾਊ ਦੇ ਬੂਟੇ, ਠੀਕ ਹੈ। ਉਹ ਕੀ ਕਰਦਾ ਜ਼ਿਮੀਂਦਾਰ? ਰੰਬਾ ਲੈ ਕੇ ਨਾ ਤੇ ਗੋਡੀ ਕਰਦਾ। ਗੋਡੀ ਕਰਦਾ 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 ਕੀ ਹੈ? ਜਿਹੜਾ ਘਾਹ ਹੈ ਨਾ ਬੂਟੇ ਦੇ ਲਾਗੇ, ਉਹ ਪੁੱਟ ਕੇ ਗੁੱਸੇ ਨਾਲ ਚੁੱਕ ਕੇ ਬਾਹਰ ਮਾਰਦਾ ਪੈਲੀ ਦੇ। ਜਿਹੜੀ ਲਾਗੇ ਲਾਗੇ ਮਿੱਟੀ ਹੈ ਨਾ, ਉਹ ਰੰਬੇ ਨਾਲ ਚੁੱਕ ਚੁੱਕ ਕੇ ਬੂਟੇ ਨਾਲ ਲਾਈ ਜਾਂਦਾ, ਤਾਂ ਕਿ ਬੂਟਾ ਡਿੱਗ ਨਾ ਪਵੇ, ਤਾਂ ਕਿ ਬੂਟਾ ਡਿੱਗ ਨਾ ਪਵੇ, ਸਹਾਰਾ ਮਿਲ ਜਾਏ ਇਹਨੂੰ, ਆਪਣੇ ਜੋਬਨ ਚ ਜਾਵੇ, ਜਿਸ ਫਲ ਲਈ ਮੈਂ ਲਾਇਆ ਇਹਨੂੰ ਫਲ ਲੱਗੇ। ਇਹੀ ਕਰਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਇੱਥੇ ਧਰਤੀ ਕਿਹਨੂੰ ਕਿਹਾ? ਆਪਣੇ ਮਨ ਨੂੰ। ਕਹਿੰਦੇ ਆਪਣੀ ਮਨ ਰੂਪੀ ਧਰਤੀ ਦੀ ਗੁਡਾਈ ਕਰੋ। ਕਹਿੰਦੇ ਕਿਵੇਂ ਕਰੀਏ? ਕਹਿੰਦੇ ਕਾਮ ਕ੍ਰੋਧ, ਕਾਮ ਦਾ ਭਾਵ ਕਾਮਣਾ, ਕਾਮਣਾ ਦਾ ਭਾਵ ਤਾਂਘ। ਕਹਿੰਦੇ ਤੁਹਾਡੇ ਅੰਦਰ ਤਾਂਘ ਹੋਣੀ ਚਾਹੀਦੀ ਪਰਮਾਤਮਾ ਦੇ ਮਿਲਾਪ ਦੀ। ਇਹ ਗੁਣ ਹੈ, ਇਹ ਗੁਣ ਆ। ਇਹ ਮਿੱਟੀ ਹੈ ਕਿਹੜੀ? ਜਿਹੜੀ ਮਿੱਟੀ ਨਾਲ ਲਾਉਂਦਾ ਸੀ ਨਾ ਉਹਦੇ ਬੂਟੇ ਦੇ, ਕਿ ਮੇਰਾ ਬੂਟਾ ਡਿੱਗ ਨਾ ਪਵੇ, ਇਹ ਉਹ ਮਿੱਟੀ ਹੈ ਤਾਂਘ, ਕਾਮਣਾ। ਤੇ ਕ੍ਰੋਧ ਕੀ ਹੈ? ਗੁੱਸਾ। ਕਹਿੰਦੇ ਕ੍ਰੋਧ ਰੂਪੀ ਰੰਬੇ ਦੇ ਨਾਲ ਕੀ ਕਰ? ਵਿੱਚ ਜਿਹੜਾ ਘਾਹ ਹੋ ਗਿਆ, ਮਾੜੇ ਵਿਚਾਰ ਆ ਜਿਹੜੇ, ਕਹਿੰਦਾ ਕ੍ਰੋਧ ਨਾਲ ਗੁੱਸੇ ਚ ਆ ਕੇ ਚੁੱਕ ਚੁੱਕ ਬਾਹਰ ਮਾਰ ਸਾਰੇ ਘਾਹ, ਬਾਹਰ ਸੁੱਟ ਦੇ ਜਿੰਨੇ ਮਾੜੇ ਵਿਚਾਰ ਆ, ਬਾਹਰ ਸੁੱਟ ਦੇ। ਪਰ ਇੱਦਾਂ ਕਰਕੇ ਉਸ ਪਰਮਾਤਮਾ ਦੇ ਮਿਲਾਪ ਦੀ ਤੰਗ ਜਿਹੜੀ ਹੈ ਉਹਨੂੰ ਬਰਕਰਾਰ ਰੱਖ ਅੰਦਰ, ਉਹਨੂੰ ਆਪਣੀ ਸੁਰਤੀ ਦੇ ਨਾਲ ਜੋੜ ਕੇ ਰੱਖ, ਤਾਂ ਕਿ ਤੇਰੇ ਅੰਦਰ ਤੰਗ ਰਵੇ, ਮੈਂ ਪਰਮਾਤਮਾ ਨੂੰ ਮਿਲਣਾ ਹੈ, ਤਾਂ ਕਿ ਉਹ ਬੂਟਾ ਡਿੱਗ ਨਾ ਪਵੇ, ਬੂਟੇ ਨੂੰ ਸਪੋਰਟ ਮਿਲਦੀ ਰਵੇ, ਤੇ ਬੂਟਾ ਜਿੱਦ ਲਈ ਲਾਇਆ ਹੀ ਉਸ ਫਲ ਤੱਕ ਪਹੁੰਚ ਜਾਵੇ ਜਿਹਦੇ ਲਈ ਸੁਰਤ ਗੁਰੂ ਨਾਲ ਜੋੜੀ ਹੈ, ਪਰਮਾਤਮਾ ਦੇ ਦਰਸ਼ਨਾਂ ਤੱਕ ਪਹੁੰਚ ਜਾਵੇ। ਕਾਮ ਕ੍ਰੋਧ ਦੋਇ ਕਰੋ ਬਸੋਲੇ। ਦੇਖੋ ਬੜੀ ਪਿਆਰ ਨਾਲ ਸੁਣਨਾ, ਪੰਕਤੀ ਨੂੰ ਪੜ੍ਹਨਾ। ਗੋਡੋ ਧਰਤੀ ਭਾਈ, ਕਹਿੰਦੇ ਧਰਤੀ ਗੋਡੋ, ਕਹਿੰਦਾ ਆਪਣੇ ਮਨ ਦੀ ਗੁਡਾਈ ਕਰੋ। ਹੁਣ ਅੱਗੇ ਦੇਖੋ ਕੀ ਲਿਖਿਆ ਉਹਨਾਂ ਨੇ, ਧਰਤੀ ਗੋਡੋ ਭਾਈ ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ, ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ, ਕਿਰਤ ਨਾ ਮਿਟਿਆ ਜਾਈ। ਸੁਣਨਾ ਨਾ, ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ। ਆਂਦਾ ਵੀ ਜਿਵੇਂ ਜਿਵੇਂ ਫਸਲ ਦੀ ਗੁਡਾਈ ਕਰੀਦੀ ਹੈ ਨਾ, ਉਹਨੇ ਉਵੇਂ ਫਸਲ 'ਚ ਵਾਧਾ ਹੁੰਦਾ। ਜਿਵੇਂ ਜਿਵੇਂ ਫਸਲ ਦੀ ਗੁਡਾਈ ਕਰੀਦੀ ਹੈ, ਕਿਵੇਂ ਫਸਲ ਦੀ ਗੁਡਾਈ ਕਰੀਦੀ ਕਦ ਲਈ? ਫਸਲ ਦੀ ਗੁਡਾਈ ਕਰੀਦੀ ਕਦ ਲਈ? ਜਦੋਂ ਆਪਾਂ ਪਾਣੀ ਲਾਉਂਦੇ ਹਾਂ ਝੋਨੇ ਨੂੰ, ਵੀ ਪਾਣੀ ਝੋਨਾ ਪਾਣੀ 'ਚ ਹੁੰਦਾ, ਉਹ ਪਾਣੀ ਪਿਆ ਪਿਆ ਉਹਦੇ ਉੱਤੇ ਜਾਲਾ ਜੰਮ ਜਾਂਦਾ, ਫਸਲ ਤੇ ਮਿੱਟੀ ਤੇ ਜਾਲਾ ਜੰਮ ਜਾਂਦਾ, ਮਿੱਟੀ ਹਾਰਡ ਹੋ ਜਾਂਦੀ ਹੈ। ਠੀਕ ਹੈ, ਤੇ ਉਹਦੀ ਮਿੱਟੀ ਹੈ ਪਾਣੀ ਨੂੰ ਅੰਦਰ ਨਹੀਂ ਜਾਣ ਦਿੰਦੀ, ਮਿੱਟੀ ਪਾਣੀ ਨੂੰ ਅੰਦਰ ਨਹੀਂ ਜਾਣ ਦਿੰਦੀ। ਜਦੋਂ ਗੁਡਾਈ ਕਰੀਦੀ ਹੈ ਉਹ ਮਿੱਟੀ ਖਿਲਰ ਜਾਂਦੀ ਹੈ, ਖੁੱਲ ਜਾਂਦੀ ਹੈ, ਉੱਥੋਂ ਪਾਣੀ ਲਾ ਕੇ ਦੇਖਿਓ ਪਾਣੀ ਬੂਟੇ ਤੱਕ ਪਹੁੰਚੂਗਾ। ਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿਣ ਲੱਗੇ ਹੁੰਦੇ, ਜਿਉਂ ਗੋਡੋ ਜੋ ਤੁਮ ਸੁੱਖ ਪਾਵੋ। ਕਹਿੰਦਾ ਤੇਰੀ ਜਿਹੜੀ ਸੁਰਤ ਆ ਨਾ, ਤੇ ਪਤਾ ਕੀ ਹੋ ਗਿਆ, ਪੱਕ ਗਈ ਹੈ, ਇੱਥੇ ਮੈਲ ਜੰਮ ਗਈ ਹੈ, ਇੱਥੇ ਜਾਲਾ ਜੰਮ ਗਿਆ ਹੈ। ਠੀਕ ਹੈ, ਤੇ ਗੁਰੂ ਦੇ ਸ਼ਬਦ ਰੂਪੀ ਪਾਣੀ ਨੂੰ ਅੰਦਰ ਤੱਕ ਨਹੀਂ ਜਾਣ ਦਿੰਦੀ, ਤੇਰੀ ਸੁਰਤ ਤੱਕ ਨਹੀਂ ਪਹੁੰਚਣ ਦਿੰਦੀ, ਇਹਦੀ ਗੁਡਾਈ ਕਰ। ਕਹਿੰਦਾ ਭਾਵ ਜਦੋਂ ਗੁਡਾਈ ਕਰੇਗਾ ਇਹ ਮਿੱਟੀ ਝੜ ਕੇ ਪੋਲੀ ਹੋ ਜਾਊਗੀ, ਜਦੋਂ ਪੋਲੀ ਹੋ ਜਾਊਗੀ ਗੁਰੂ ਦੇ ਸ਼ਬਦ ਰੂਪੀ ਪਾਣੀ ਤੇਰਾ ਜੜ ਤੱਕ ਪਹੁੰਚੂਗਾ। ਜਦੋਂ ਜੜ ਤੱਕ ਪਹੁੰਚੂਗਾ ਕਹਿੰਦੇ ਫਿਰ ਜਿਹੜਾ ਬੂਟਾ ਫਲੂਗਾ। ਕਹਿਣ ਲੱਗੇ ਜਿਉਂ ਗੋਡੋ ਤੋ ਤੁਮ ਸੁੱਖ ਪਾਵੋ। ਕਹਿੰਦਾ ਜਿਵੇਂ ਜਿਵੇਂ ਇਹਦੀ ਗੁਡਾਈ ਕਰੋਗੇ ਤੁਸੀਂ ਆਤਮ ਆਨੰਦ ਦੀ ਪ੍ਰਾਪਤੀ ਕਰੋਗੇ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਕਿਰਤਨਾ ਮਿੱਟਿਆ ਜਾਈ, ਹੁਣ ਜ਼ਿਮੀਦਾਰ ਗੁਡਾਈ ਕਰਨ ਡਿਆ, ਜ਼ਿਮੀਦਾਰ ਗੁਡਾਈ ਕਰਨ ਡਿਆ ਹੈ, ਬੂਟੇ ਨੂੰ ਮਿੱਟੀ ਲਾਉਣ ਡਿਆ, ਤੇ ਕੋਈ ਉਹਨੂੰ ਆ ਕੇ ਕਹਿ ਦੇ ਐਵੇਂ ਵਿਅਰਥ ਮਿੱਟੀ ਲੱਗ ਜਾਂਦਾ, ਐਵੇਂ ਵਕਤ ਨੂੰ ਫੜਿਆ। ਕਿਉਂਕਿ ਕਹਿੰਦਾ ਕਹਿੰਦਾ ਭਾਈ ਜੇ ਮੈਂ ਕਿਰਤ ਕਰਦਾ ਪਿਆ ਨਾ, ਮਿਹਨਤ ਕਰਦਾ ਪਿਆ, ਇਹ ਮੇਰੀ ਜਾਇਆ ਨਹੀਂ ਜਾਣੀ, ਮੈਨੂੰ ਪਤਾ ਬੂਟੇ ਮੇਰੇ ਬਚ ਜਾਣੇ ਆ ਤੇ ਫਸਲ ਚੰਗੀ ਹੋਣੀ ਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਇਸ ਢੰਗ ਨਾਲ ਮਨ ਰੂਪੀ ਬਿਰਤੀ ਦੀ ਗੁਡਾਈ ਕਰਦਾ ਨਾ, ਤੇ ਉਹਦੇ ਅੰਦਰ ਗੁਰੂ ਦੇ ਸ਼ਬਦ ਦਾ ਪਾਣੀ ਜਾਂਦਾ ਹੈ, ਉਹਦੀ ਕੀਤੀ ਮਿਹਨਤ ਇੱਕ ਦੀ ਵਿਅਰਥ ਨਹੀਂ ਜਾਂਦੀ। ਗੱਲਾਂ ਫੜਿਆ ਕਰੋ ਧਿਆਨ ਨਾਲ, ਅਸੀਂ ਲੋੜ ਨਹੀਂ ਪਈ, ਪਤਾ ਕਿਉਂ ਨਹੀਂ ਪਈ, ਵਿਚਾਰ ਕਰੀ ਜਾਓ। ਭਗਤ ਕਬੀਰ ਸਾਹਿਬਨ ਕਹਿੰਦੇ ਮਨ ਨੂੰ, ਭਗਤ ਕਬੀਰ ਸਾਹਿਬਨ ਕਹਿੰਦੇ ਮਨ ਨੂੰ, ਕਹਿੰਦੇ ਯਾਰ ਗੱਲ ਸੁਣੋ, ਕਹਿੰਦਾ ਦੱਸੋ, ਮਨ ਕਹਿੰਦਾ ਦੱਸੋ, ਕਹਿੰਦੇ ਗੱਲ ਸੁਣ ਯਾਰ, ਕਹਿੰਦਾ ਦੱਸੋ, ਕਹਿੰਦਾ ਚੱਲ ਰੇ ਬਿਕੁੰਠ ਤੁਝੇ ਲੈ ਤਾਰੂ, ਚੱਲ ਰੇ ਬਿਕੁੰਠ ਤੁਝੇ ਲੈ ਤਾਰੂ। ਮਨ ਨੂੰ ਕਹਿੰਦੇ ਘੋੜਾ, ਸੁਰਤ ਨੂੰ ਕਹਿੰਦੇ ਘੋੜਾ, ਕਹਿੰਦੇ ਉਹ ਘੋੜਿਆ ਮੇਰੀ ਗੱਲ ਸੁਣ। ਕਬੀਰ ਸਾਹਿਬਨ ਕਹਿੰਦੇ ਚੱਲ ਰੇ ਬਿਕੁੰਠ, ਚੱਲ ਕਹਿੰਦਾ ਸਵਰਗਾਂ ਨੂੰ ਚੱਲੀਏ, ਚੱਲ ਸੱਚਖੰਡ ਨੂੰ ਚੱਲੀਏ, ਚੱਲ ਦਸੋਂ ਦੁਆਰ ਨੂੰ ਚੱਲੀਏ, ਇੱਥੇ ਬਿਕੁੰਠ ਦਸੋਂ ਦੁਆਰ ਨੂੰ ਕਿਹਾ, ਕਹਿੰਦੇ ਚੱਲ ਦਸੋਂ ਦੁਆਰ ਚੱਲੀਏ। ਤੇ ਘੋੜਾ ਕਹਿੰਦਾ ਉੱਥੇ ਜਾ ਕੇ ਕੀ ਕਰਾਂਗੇ, ਮਨ ਕਹਿੰਦਾ ਉੱਥੇ ਜਾ ਕੇ ਕੀ ਕਰਾਂਗੇ, ਮਨ ਤੇ ਅੜੀ ਅਲੱਗ, ਕਹਿੰਦਾ ਕੀ ਕਰਾਂਗੇ, ਕਹਿੰਦਾ ਚੱਲ ਰੇ ਬਿਕੁੰਠ ਤੁਝੇ ਲੈ ਤਾਰੂ, ਕਹਿੰਦਾ ਚੱਲ ਮੈਂ ਤੈਨੂੰ ਉੱਥੇ ਜਾ ਕੇ ਤਾਰੀਆਂ ਲਵਾਵਾਂ, ਤੈਨੂੰ ਤਾਰੀਆਂ ਲਵਾਵਾਂ, ਚੰਗਾ ਕੁਝ ਵਿਖਾਵਾਂ ਤੈਨੂੰ, ਇੱਥੇ ਤਿੱਕੇ ਥਾਂ ਤੇ ਤੁਰਿਆ ਫਿਰਦਾ ਰਹਿੰਦਾ, ਰੋਜ਼ ਤੜੀ ਸੰਸਾਰ ਨੂੰ ਵੇਖਦਾ, ਇਹਨੂੰ ਵੇਖ ਵੇਖ ਕੇ ਅੱਕ ਗਿਆ, ਜੁਗਾਂ ਜੁਗ ਬੀਤ ਗਏ ਤੈਨੂੰ ਇੱਥੇ ਫਿਰਦੇ ਨੂੰ। ਕਬੀਰ ਸਾਹਿਬਨ ਕਹਿੰਦੇ ਚੱਲ ਮਨਾ ਅੱਜ ਮੇਰੇ ਨਾਲ, ਚੱਲ ਤੈਨੂੰ ਮੈਂ ਸਵਰਗਾਂ 'ਚ ਲੈ ਕੇ ਚੱਲਾਂ, ਚੱਲ ਮੈਂ ਦਸੋਂ ਦੁਆਰ 'ਚ ਲੈ ਕੇ ਚੱਲਾਂ, ਉੱਥੇ ਤਾਰੀਆਂ ਲਵਾਵਾਂ ਤੇਰੀਆਂ, ਮੈਂ ਤੈਨੂੰ ਵਿਖਾਵਾਂ ਉੱਥੇ ਆਨੰਦ ਕਹਿੰਦਾ। ਹੁਣ ਹੋਇਆ ਕੀ, ਮਨ ਅੜੀ ਗਿਆ ਲੈ, ਸਾਰਿਆਂ ਦਾ ਹੀ ਹੈ, ਗੁਰਦੁਆਰੇ ਵੀ ਆਉਣਾ ਹੋਵੇ ਨਾ ਅੜ ਜਾਂਦਾ ਸਵੇਰੇ ਸਵੇਰੇ, ਠੀਕ ਪਹਿਲਾਂ ਆਪਾਂ ਤਿਆਰ ਹੋ ਜਾਂਦੇ, ਜਾਣਾ ਹੈ ਕੁਛ ਵੀ ਹੋ ਜਾਵੇ, ਕੋਈ ਮਿਲਣ ਆ ਗਿਆ ਫਿਰ ਆਪਾਂ ਘੁਸਣ ਮੁਸਣ ਸ਼ੁਰੂ ਕਰ ਦਿੰਦੇ ਹਾਂ। ਹੁਣ ਇਹਨੂੰ ਕਿੱਦਾਂ ਕਹੀਏ ਵੀ ਅਸੀਂ ਜਾਣਾ ਕਿੱਥੇ, ਚੱਲ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਇੱਕ ਤਾਂ ਨਾਗਾ ਵੀ ਪੈਜੂ ਕਿਹੜੀ ਗੋਲੀ ਵੱਜਣ ਲੱਗੀ, ਇਹ ਆ ਅੜੀਅਲ ਕੌਣ ਘੋੜਾ, ਕਹਿੰਦਾ ਛੱਡ ਪਰ ਮੈਂ ਨਹੀਂ ਜਾਣਾ। ਹੁਣ ਕਬੀਰ ਸਾਹਿਬ ਨੇ ਬੜੇ ਪਿਆਰ ਵਾਲੀ ਗੱਲ ਲਿਖੀ, ਕੀ ਕਹਿੰਦੇ, ਕਹਿੰਦੇ ਖਿੱਚੇ ਤਾਂ ਪ੍ਰੇਮ ਕੇ ਚਾਬਕ ਮਾਰੂ, ਖਿੱਚੇ ਤਾਂ ਅੜੀ ਕਰੇ, ਖਿੱਚ ਦੇਵਾਂ ਅੜੀ ਕਰੇ। ਕਬੀਰ ਸਾਹਿਬ ਦੇ ਜੇ ਘੋੜਾ ਅੜੀ ਕਰੇ ਨਾ, ਘੋੜਾ ਅੜੀ ਕਰੇ ਤੇ ਕੀ ਕਰਦੇ ਹੋ, ਕਹਿੰਦਾ ਕਰਨਾ ਕੀ। ਹੁਣ ਆਮ ਬੰਦਾ ਜਿਹੜਾ ਬੰਦੇ ਨੇ ਰੋਜ਼ ਉੱਤੇ ਰੋਟੀ ਰੋਜ਼ੀ ਖਾਣੀ, ਉਹਦਾ ਘੋੜਾ ਅੜੀ ਕਰੇ ਉਹ ਦੋ ਡਾਂਗਾਂ ਮਾਰ ਦਿੰਦਾ, ਕਹਿੰਦਾ ਤੂੰ ਮੇਰੀ ਜਾਨ ਖਾਧੀ ਹੈ, ਮੈਂ ਸ਼ਾਮ ਦਾ ਦਿਹਾੜੀ ਪਾਉਣੀ ਹੈ, ਤੈਨੂੰ ਵੀ ਪੱਠੇ ਪਾਉਣੇ ਆ, ਕਿੱਥੋਂ ਲਿਆਉਣੇ ਮੈਂ, ਚੱਲ। ਕਬੀਰ ਸਾਹਿਬਨ ਕਹਿੰਦੇ ਮਨ ਰੂਪੀ ਘੋੜੇ ਨੂੰ ਡਾਂਗ ਨਾ ਮਾਰੇ, ਹੋਏ ਫਿਰ ਨਹੀਂ ਇਹਨੇ ਮੁੜ ਕੇ ਵੜਨਾ, ਇਹ ਬਹੁਤਾ ਹੀ ਅੜੀਅਲ ਹੈ। ਕਹਿੰਦਾ ਫਿਰ ਕੀ, ਕਹਿੰਦਾ ਖਿੱਚੇ ਤਾਂ ਹਾਂ ਹਜੇ ਅੜੀ ਕਰੇ ਤਾਂ ਪ੍ਰੇਮ ਕੇ ਚਾਬਕ ਮਾਰੂ, ਕਹਿੰਦਾ ਇਹਨੂੰ ਪ੍ਰੇਮ ਦੇ ਚਾਬਕ ਮਾਰੋ, ਇਹਦੇ ਨਾਲ ਪ੍ਰੇਮ ਕਰੋ, ਚੱਲ ਯਾਰ ਚੱਲ, ਚੱਲਦੇ ਯਾਰ, ਕੁਛ ਨਾ ਕੁਛ ਤੇ ਮਿਲੂਗਾ ਹੀ ਨਾ, ਚੱਲ ਥੋੜਾ ਬਹੁਤਾ ਮਿਲ ਜੂਗਾ, ਚੱਲ ਕੋਈ ਗੱਲ ਨੀ, ਜੇ ਆਪਾਂ ਲੇਟ ਵੀ ਹੋ ਗਏ ਕੋਈ ਨੀ, ਚੱਲਦੇ ਆਪਾਂ, ਫਿਰ ਨਾ ਪਿਆਰ ਕਰੋ, ਚੱਲ ਘੋੜਿਆ ਚੱਲ, ਜਿੱਦਾਂ ਘੋੜਾ ਅੜੀਅਲ ਹੋਵੇ, ਜਿਹੜਾ ਪੁਰਾਣੇ ਬੰਦੇ ਨੇ ਉਹ ਡੰਗ ਨਹੀਂ ਮਾਰਦੇ, ਉਹ ਤੇ ਥਾਪੀਆਂ ਦੇਣ ਲੱਗ ਪੈਂਦੇ, ਪਿਆਰ ਕਰਨ ਲੱਗ ਪੈਂਦੇ, ਚੱਲ ਕੋਈ ਨੀ। ਦੂਜਾ ਬੰਦਾ ਕਹਿੰਦਾ ਤੇ ਮਾਰੋ ਡੰਗਾਂ ਚਾਰ, ਕਹਿੰਦਾ ਗੱਲ ਸੁਣੋ ਮੈਂ ਭਾਲਿਆ ਇਹਨੂੰ, ਇਹਦਾ ਸੁਭਾਅ ਮੈਨੂੰ ਪਤਾ, ਇਹਨੇ ਡਾਂਗਾਂ ਖਾ ਕੇ ਸਗੋਂ ਅੜ ਜਾਣਾ ਤੇ ਪਿਆਰ ਨਾਲ ਤੁਰ ਪੈਣਾ। ਕਬੀਰ ਸਾਹਿਬਾਨ ਕਹਿੰਦੇ ਇਹ ਮਨ ਜਿਹੜਾ ਕ੍ਰੋਧ ਨਾਲ ਨਹੀਂ ਤੁਰਦਾ, ਪਿਆਰ ਨਾਲ ਗੁਰੂ ਦੇ ਚਰਨਾਂ ਵੱਲ ਤੁਰ ਪੈਂਦਾ ਹੈ। ਖਿੱਚੇ ਤਾਂ ਪ੍ਰੇਮ ਕਹਿ ਚਾਬਕ ਮਾਰੂੰ, ਕਹਿੰਦਾ ਜੇ ਇਹ ਅੜੀ ਕਰੇ ਨਾ ਤੇ ਪ੍ਰੇਮ ਦੇ ਚਾਬਕ ਮਾਰਿਆ ਕਰੋ, ਇਹਨੂੰ ਪਿਆਰ ਨਾਲ ਕਿਹਾ ਕਰੋ ਚੱਲ ਬਈ ਚੱਲ ਬਈ ਚੱਲ ਬਈ, ਕੀ ਫਰਕ ਪੈਂਦਾ, ਚੱਲ ਕੋਈ ਗੱਲ ਨੀ, ਇਹਨੇ ਤੈਨੂੰ ਕਹਿਣਾ ਕੀ ਕਹਿਣਾ। ਦੇਖੋ ਕਿੱਦਾਂ ਇਹ ਅੜੀ ਕਰਦਾ, ਕੋਈ ਆ ਗਿਆ ਘਰ 10 ਮਿੰਟ ਬੈਠਾ ਰਿਹਾ, ਅਜੇ 5-7-10 ਮਿੰਟ ਹੈਗੇ ਆ ਪਹੁੰਚਣ ਚ, ਤੇ ਮਨ ਕੀ ਕਹਿੰਦਾ 5 ਕਿਲੋਮੀਟਰ ਰਹਿ ਗਏ, ਸ਼ੁਰੂ ਹੋ ਜਾਣਾ ਸਮਾਗਮ ਜਾਂਦਾ, ਚੱਲ ਰਹਿਣ ਦੇ ਹੁਣ। ਫਿਰ ਕੀ ਕਹਿੰਦਾ ਮਨ ਜਦੋਂ ਕਹਿੰਦਾ ਰਹਿਣ ਦੇ, ਇਹਨੂੰ ਪ੍ਰੇਮ ਦੇ ਚਾਬਕ ਮਾਰਨੇ ਆ, ਚੱਲ ਕੋਈ ਨੀ ਸ਼ੁਰੂ ਵੀ ਹੋ ਜਾਊ ਤਾਂ ਕਿ ਉਹ ਜਿੰਨਾ ਸੁਣਿਆ ਜੋ ਉਹਨੇ ਸਹੀ, ਚੱਲ ਮੇਰਾ ਵੀਰ ਚੱਲ ਮੇਰਾ ਪੁੱਤ, ਇਹਨੂੰ ਪ੍ਰੇਮ ਨਾਲ ਲੈ ਕੇ ਆਉਣਾ ਆਜੂਗਾ। ਫਿਰ ਪਤਾ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਭੱਲੇ ਅਸਵਾਰਾ, ਕਹਿਤ ਕਬੀਰ ਭੱਲੇ ਅਸਵਾਰਾ, 329 ਅੰਗ ਤੇ ਪੜ੍ਹੋ। ਕਹਿੰਦੇ ਕਹਿਤ ਕਬੀਰ ਭੱਲੇ ਅਸਵਾਰਾ, ਕਬੀਰ ਜੀ ਕਹਿੰਦੇ ਕਹਿੰਦੇ ਜਿਹੜਾ ਚੰਗਾ ਸਵਾਰ ਆ, ਜਿਹੜਾ ਘੋੜੇ ਤੇ ਕੰਟਰੋਲ ਕਰ ਲੈਂਦਾ, ਜਿਹੜਾ ਘੋੜੇ ਨੂੰ ਵੱਸ ਚ ਕਰ ਲੈਂਦਾ, ਜਿਹੜਾ ਪ੍ਰੇਮ ਦੇ ਚਾਬਕ ਮਾਰ ਕੇ ਨਾ ਤੇ ਜਿੱਥੇ ਖੜਨਾ ਉੱਥੇ ਲੈ ਜਾਂਦਾ ਹਾਂ, ਕਹਿੰਦੇ ਉਹਦੀ ਮੈਂ ਤੁਹਾਨੂੰ ਗੱਲ ਸੁਣਾਵਾਂ। ਕਹਿੰਦੇ ਹਾਂਜੀ, ਕਹਿੰਦੇ ਕਹਿਤ ਕਬੀਰ ਭੱਲੇ ਅਸਵਾਰਾ, ਬੇਦ ਕਤੇਬ ਤੇ ਰਹੇ ਨਰਾਰਾ, ਬੇਦ ਕਤੇਬ ਤੇ ਰਹੇ ਨਰਾਰਾ। ਕਹਿੰਦੇ ਜਿਹੜਾ ਪੁਰਾਣੀ ਘੋੜੇ ਤੇ ਸਵਾਰੀ ਕਰਨੀ ਜਾਣਦਾ ਹੈ, ਕਹਿੰਦੇ ਮਤਲਬ ਜਿਹੜਾ ਆਪਣੇ ਮਨ ਨੂੰ ਵੱਸ ਚ ਕਰ ਲੈਂਦਾ ਹੈ, ਜਿਹੜਾ ਆਪਣੇ ਮਨ ਨੂੰ ਘੋੜੇ ਨੂੰ ਵੱਸ ਚ ਕਰ ਲੈਂਦਾ ਤੇ ਘੋੜੇ ਤੇ ਸਵਾਰ ਹੋ ਜਾਂਦਾ, ਮਨ ਰੂਪੀ ਘੋੜੇ ਤੇ ਸਵਾਰ ਹੋ ਜਾਂਦਾ, ਘੋੜਾ ਕਾਬੂ ਆ ਗਿਆ, ਜਿੱਧਰ ਨੂੰ ਖੜਨਾ ਚਾਹੁੰਦਾ ਜਾਂਦਾ, ਜਿੱਧਰ ਮਨ ਲਿਜਾਣਾ ਚਾਹੁੰਦੇ ਜਾਣ ਲੱਗ ਪਿਆ ਉਹਨੂੰ। ਹੁਣ ਮਨ ਅੜੀ ਨਹੀਂ ਕਰਦਾ, ਹੁਣ ਮਨ ਨਹੀਂ ਕਹਿੰਦਾ ਵੀ ਅੱਜ ਫਲਾਣਾ ਤਿਉਹਾਰ ਹੈ, ਅੱਜ ਫਲਾਣਾ, ਅੱਜ ਚਮਕਾਣਾ, ਅੱਜ ਨਹੀਂ ਜਾਣਾ। ਕੀ ਕਹਿੰਦਾ? ਕਹਿੰਦਾ ਜੋ ਹੁੰਦਾ ਹੋਵੇ ਮੈਂ ਤਾਂ ਗੁਰਦੁਆਰੇ ਜਾਣਾ, ਮੈਂ ਤਾਂ ਸਤਸੰਗ ਸੁਣਨਾ, ਮੈਂ ਨਹੀਂ ਰਹਿਣਾ। ਕਹਿੰਦਾ ਫਿਰ ਘੋੜਾ ਵੱਸ ਚ ਆ ਗਿਆ, ਉੱਤੇ ਬੈਠਾ। ਕਹਿੰਦਾ ਫਿਰ ਕੀ? ਕਹਿਣ ਲੱਗੇ ਬੇਦ ਕਤੇਬ ਤੇ ਰਹੇ ਨਰਾਰਾ। ਕਹਿੰਦਾ ਐਸਾ ਬੰਦਾ ਜਿਹੜਾ ਘੋੜੇ ਤੇ ਸਵਾਰ ਹੋ ਗਿਆ, ਮਨ ਵੱਸ ਚ ਆ ਗਿਆ, ਕਹਿੰਦਾ ਇਹ ਕਦੀ ਬੇਦ ਕਤੇਬ ਨੂੰ ਝੂਠਾ ਜਾਂ ਸੱਚਾ ਨਹੀਂ ਕਹਿੰਦਾ, ਇਹ ਬੇਦ ਕਤੇਬ ਦੀ ਨਿੰਦਿਆ ਨਹੀਂ ਕਰਦਾ, ਇਹ ਧਾਰਮਿਕ ਗ੍ਰੰਥਾਂ ਦੀ ਧਰਮਾਂ ਦੀ ਨਿੰਦਿਆ ਨਹੀਂ ਕਰਦਾ, ਇਹ ਕਹਿੰਦਾ ਸਾਰੇ ਹੀ ਚੰਗੇ ਨੇ, ਕਿਉਂਕਿ ਮੇਰਾ ਘੋੜਾ ਕਾਬੂ ਆ ਗਿਆ, ਜਿੱਥੇ ਮਰਜ਼ੀ ਲੈ ਜਾਓ ਉਸ ਘੋੜੇ ਨੂੰ ਪੱਠੇ ਪੈ ਹੀ ਜਾਣੇ ਨੇ, ਜਿੱਥੇ ਮਰਜ਼ੀ ਲੈ ਜਾ ਘੋੜੇ ਨੂੰ, ਘੋੜੇ ਨੂੰ ਖੁਰਾਕ ਮਿਲ ਜਾਣੀ ਹੈ, ਇਹਦਾ ਮਤਲਬ ਮੇਰੇ ਘੋੜੇ ਨੂੰ ਸਭ ਥਾਂ ਤੋਂ ਗਿਆਨ ਮਿਲ ਜਾਣਾ, ਕਿਉਂਕਿ ਮੈਂ ਤੇ ਹੁਣ ਜਾਣਾ ਸੱਚਖੰਡ ਨੂੰ, ਘੋੜਾ ਤੇ ਮੈਂ ਸੱਚਖੰਡ ਖੜਨਾ, ਇਹ ਮੰਨ ਗਿਆ ਤੇ ਸੱਚਖੰਡ ਜਾਣ ਲਈ ਜਿਹੜੀ ਖੁਰਾਕ ਚਾਹੀਦੀ ਹੈ ਨਾ, ਉਹ ਮੈਨੂੰ ਮਿਲ ਜਾਣੀ ਮਿਲ ਜਾਣੀ। ਇਹ ਨਿੰਦਿਆ ਨਹੀਂ ਕਰਦਾ ਕਿਸੇ ਦੀ। ਆਮ ਬੰਦਾ ਜਿਹਦਾ ਆਪਣਾ ਮਨ ਕੰਟਰੋਲ ਚ ਨਹੀਂ ਨਾ, ਘੋੜਾ ਵੱਸ ਚ ਨਹੀਂ ਹੈ, ਉਹ ਦੂਜਿਆਂ ਦੀ ਨਿੰਦਿਆ ਕਰੀ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਫਲਾਣਾ ਧਰਮ ਚੰਗਾ ਨਹੀਂ, ਫਲਾਣਾ ਬੰਦਾ ਚੰਗਾ ਨਹੀਂ, ਧਮਕਾਉਣਾ ਬੰਦਾ ਚੰਗਾ ਨਹੀਂ। ਰੱਬ ਦੇ ਪਿਆਰੇ ਕੀ ਕਹਿੰਦੇ ਆ? ਹਮ ਨਹੀਂ ਚੰਗੇ ਬੁਰਾ ਨਹੀਂ, ਉਹ ਇਹ ਕਹਿੰਦੇ ਸਭ ਦੁਨੀਆਂ ਚੰਗੀ ਹੈ, ਛੱਡੋ ਪਰਾਂ ਯਾਰ ਕੀ ਰੱਖਿਆ। ਸੋ ਧਿਆਨ ਦਿਓ, ਭਗਤ ਕਬੀਰ ਸਾਹਿਬ ਨੂੰ ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਕੇਤਕ ਸਿੱਧ ਭਏ ਲਿਵ ਲਾ ਕੇ। ਕਹਿੰਦਾ ਇਹ ਲਿਵ ਲਾ ਕੇ ਪਤਾ ਨੀ ਕਿੰਨੇ ਜਾਣੇ ਇਸ ਮਾਰਗ ਤੇ ਪੁੱਗ ਗਏ ਨੇ, ਕਾਮਯਾਬ ਹੋ ਗਏ ਨੇ। ਕਿਤੋਂ? ਨਾਮ ਤੋਂ। ਕਹਿੰਦੇ ਫਿਰ ਆਪਣੇ ਘੋੜੇ ਨੂੰ ਕਰ ਲਓ ਵੱਸ ਚ, ਪਰ ਇੰਨਾ ਆ ਵੀ ਜੇ ਰੁਕੇ ਨਾ, ਇਹ ਅੜੇ ਕਰੇ ਤੇ ਪਿਆਰ ਨਾਲ ਇਹਨੂੰ ਲੈ ਕੇ ਜਾਇਓ, ਗੁੱਸਾ ਨਾ ਕਰਿਓ ਇਹਦਾ, ਫਿਰ ਇਹਨੇ ਮੁੜ ਕੇ ਆਉਣਾ ਨਹੀਂ। ਫਿਰ ਕੀ ਕਹਿਣ ਲੱਗੇ? ਕਹਿੰਦੇ ਸਾਧਕ ਸਿੱਧ ਸਗਲ ਮੁਨਹਾਰੇ, ਸਾਧਕ ਸਿੱਧ ਸਗਲ ਮੁਨਹਾਰੇ। ਕਹਿੰਦੇ ਬੜੇ ਬੜੇ ਯੋਗ ਸਾਧਨਾ ਕਰਦੇ ਆ ਤੇ ਯੋਗ ਸਾਧਨਾ ਚ ਪੁੱਗੇ ਹੋਏ ਆ, ਵੀ ਇਹ ਤਾਂ ਪੁੱਗੇ ਹੋਏ ਨੇ, ਮਹਾਨ ਨੇ, ਇਹ ਤਾਂ ਪੁੰਨ ਨੇ, ਪੂਰਨ ਨੇ ਯੋਗ ਸਾਧਨਾ ਦੇ ਵਿੱਚ। ਗੁਰੂ ਸਾਹਿਬ ਬਣਦੇ ਸਾਧਕ ਸਿੱਧ ਸਗਲ ਮੁਨਹਾਰੇ। ਕਹਿੰਦਾ ਪਤਾ ਨੀ ਕਿੰਨੀਆਂ ਕਿੰਨੀਆਂ ਯੋਗ ਦਾ ਸਾਧਨਾ ਕਰ ਕਰਕੇ ਮੁਨੀ ਥੱਕ ਗਏ ਨੇ, ਪਰ ਅਜੇ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਅਜੇ ਤੱਕ ਘੋੜਾ ਕਾਬੂ ਨਹੀਂ ਆਇਆ, ਅਜੇ ਘੋੜਾ ਕਾਬੂ ਨਹੀਂ ਆਇਆ। ਖੰਡਕ ਨੂੰ ਸੱਚਖੰਡ ਨੂੰ, ਖੰਡਾ ਤੇ ਘੋੜੇ ਨੂੰ ਸੀ, ਖੰਡਾ ਤੇ ਮਨ ਨੂੰ ਸੀ, ਉਹ ਕਾਬੂ ਨਹੀਂ ਆਉਂਦੇ। ਫਿਰ ਅੱਗੇ ਦੇਖੋ ਕੀ ਲਿਖਿਆ, ਕਹਿੰਦੇ ਏਕ ਨਾਮ ਕਲਪ ਤਰ ਤਾਰੇ, ਏਕ ਨਾਮ ਕਲਪ ਤਰ ਤਾਰੇ। ਚੰਦ ਦੇਣਾ ਹਿੰਦੂ ਮਤ ਦੇ ਅੰਦਰ ਕਲਪ, ਪਤਾ ਕਿਹਨੂੰ ਕਹਿੰਦੇ ਕਲਪ ਤਰ ਤਾਰੇ? ਕਹਿੰਦੇ ਨੇ ਸਵਰਗਾਂ ਦੇ ਅੰਦਰ ਪੰਜ ਰੁੱਖ ਨੇ, ਸਵਰਗਾਂ ਦੇ ਅੰਦਰ ਪੰਜ ਰੁੱਖ ਨੇ, ਉਹਨਾਂ ਅੰਦਰ ਇੱਕ ਰੁੱਖ ਦਾ ਨਾਂ ਹੈ ਕਲਪ। ਜਿਹੜਾ ਬੰਦਾ ਕਹਿੰਦੇ ਇਸ ਰੁੱਖ ਦੇ ਹੇਠਾਂ ਜਾ ਕੇ ਬਹਿੰਦਾ ਨਾ, ਕਹਿੰਦੇ ਉਹਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ। ਜਿਹੜਾ ਇਸ ਰੁੱਖ ਦੇ ਹੇਠਾਂ ਜਾ ਕੇ ਬਹਿੰਦਾ ਹੈ ਉਹਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ। ਤੇ ਭਗਤ ਕਬੀਰ ਸਾਹਿਬ ਨੇ ਕੰਮ ਹੀ ਨਿਬੇੜਤਾ, ਕਹਿੰਦੇ ਮੈਂ ਨਿੰਦਿਆ ਨਹੀਂ ਕਰਦਾ। ਕਬੀਰ ਸਾਹਿਬ ਕਹਿੰਦੇ ਮੈਂ ਨਿੰਦਿਆ ਨਹੀਂ ਕਰਦਾ, ਵੀ ਤੁਸੀਂ ਕਹਿੰਦੇ ਇੱਕ ਰੁੱਖ ਹੈਗਾ ਤੇ ਜਿਹੜਾ ਉਹਦੇ ਹੇਠਾਂ ਜਾ ਕੇ ਬਹਿੰਦਾ ਉਹਦੀ ਕੰਮ ਮਨੋਕਾਮਨਾ ਪੂਰੀ ਹੋ ਜਾਂਦੀ। ਤੇ ਭਗਤ ਕਬੀਰ ਸਾਹਿਬ ਕਹਿੰਦੇ ਏਕ ਨਾਮ ਕਲਪ, ਕਹਿੰਦੇ ਵੀ ਮੈਂ ਤੁਹਾਡੇ ਰੁੱਖ ਦੀ ਨਿੰਦਿਆ ਨਹੀਂ ਕਰਦਾ, ਪਰ ਮੈਂ ਦੱਸਦਾ ਵੀ ਅਸਲ ਦੇ ਵਿੱਚ ਇੱਕ ਨਾਮ ਹੀ ਐਸਾ ਰੁੱਖ ਆ ਜਿਹੜਾ ਇਹਦੇ ਹੇਠਾਂ ਜਾ ਕੇ ਬਹਿ ਜਾਏਗਾ ਉਹਦੇ ਪਰਮਾਤਮਾ ਦੇ ਮਿਲਣ ਦੀ ਮਨੋਕਾਮਨਾ ਪੂਰੀ ਹੋ ਜਾਊਗੀ। ਦੇਖੋ ਕਿੱਦਾਂ ਕੰਮ ਨਿਬੇੜਤਾ, ਨਿੰਦਿਆ ਨਹੀਂ ਕੀਤੀ, ਮਾੜਾ ਨਹੀਂ ਕਿਹਾ ਉਹਨਾਂ ਨੇ ਵੀ ਇਹ ਲੋਕ ਕਹਿੰਦੇ ਨੇ ਵੀ ਉੱਥੇ ਪੰਜ ਰੁੱਖ ਨੇ, ਇੱਕ ਰੁੱਖ ਏਦਾਂ ਦਾ ਜਿਹਦੇ ਹੇਠਾਂ ਕੋਈ ਬਹਿ ਜੂਗਾ। ਕਹਿੰਦੇ ਕੋਈ ਗੱਲ ਨਹੀਂ, ਇਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ, ਪਰ ਉਹ ਰੁੱਖ ਦਾ ਨਾਂ ਹਜੇ ਨਾਮ। ਕਹਿੰਦਾ ਏਕ ਨਾਮ ਕਲਪ ਤਰ ਤਾਰੇ, ਕਹਿੰਦਾ ਜੇ ਕੋ ਉਸ ਇੱਕ ਨਾਮ ਰੂਪੀ ਰੁੱਖ ਦੇ ਹੇਠਾਂ ਜਾ ਕੇ ਬਹਿ ਜਾਂਦਾ ਕੌਣ ਘੋੜਾ ਬਣ ਲੈਂਦਾ, ਮਨ ਟਿਕ ਜਾਂਦਾ ਤਰ ਤਾਰੇ, ਕਹਿੰਦਾ ਉਹਨੂੰ ਭਾਵ ਸਾਗਰ ਚੋਂ ਪਾਰ ਤਾਰ ਦਿੰਦਾ ਰੁੱਖ, ਮਨੋਕਾਮਨਾ ਪੂਰੀ ਕਰਦਾ। ਮਨੋਕਾਮਨਾ ਕਿਹੜੀ ਹੈ? ਪਰਮਾਤਮਾ ਦੇ ਦੀਦਾਰ, ਕਹਿੰਦੇ ਕਰਾ ਦਿੰਦਾ ਰੁੱਖ ਮਿਲ ਜਾਂਦੇ। ਠੀਕ ਹੈ, ਫਿਰ ਗੁਰੂ ਸਾਹਿਬ ਨੇ ਕੀ ਕਿਹਾ? ਕਹਿੰਦਾ ਜੋ ਹਰ ਹਰੇ ਸੋ ਨਾ ਆਨਾ। ਕਬੀਰ ਜੀ ਕਹਿੰਦੇ ਜੋ ਹਰ ਹਰੇ ਸੋ ਨਾ ਆਨਾ, ਆਣਾ ਦਾ ਮਤਲਬ ਕੀ ਹੈ? ਵੱਖਰਾ। ਆਣਾ ਦਾ ਮਤਲਬ ਕੀ? ਵੱਖਰਾ। ਠੀਕ ਹੈ, ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਜੋ ਹਰ ਹਰੇ, ਕਹਿੰਦਾ ਜੋ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਜੋ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਸੋ ਹੋ ਨਾ ਆਨਾ, ਕਹਿੰਦੇ ਉਹ ਕਦੀ ਪਰਮਾਤਮਾ ਤੋਂ ਵੱਖਰਾ ਨਹੀਂ ਹੋ ਸਕਦਾ, ਕਦੀ ਪਰਮਾਤਮਾ ਤੋਂ ਵੱਖਰਾ ਨਹੀਂ ਹੋ ਸਕਦਾ। ਤੇ ਸਮਝਾਉਣ ਲੱਗੇ ਕਬੀਰ ਸਾਹਿਬਨ, ਕਹਿੰਦੇ ਕਹਿ ਕਬੀਰ ਰਾਮ ਨਾਮ ਪਛਾਣਾ, ਬੰਦਾ ਜਿਹੜਾ ਪਰਮਾਤਮਾ ਤੋਂ ਵੱਖਰਾ ਨਹੀਂ ਹੋ ਸਕਦਾ। ਕਹਿੰਦੇ ਕਹਿ ਕਬੀਰ, ਕਹਿੰਦੇ ਕਬੀਰ ਸਾਹਿਬਨ ਕਹਿ ਰਿਹਾ ਕੀ ਕਹਿ ਰਿਹਾ? ਰਾਮ ਨਾਮ ਪਛਾਣਾ, ਕਹਿੰਦਾ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ, ਸਭ ਦੇ ਅੰਦਰ ਹੀ ਨਾਮ ਕੇ ਧਾਰੇ ਸਕਦੇ ਜਨ, ਕਹਿੰਦਾ ਸਾਰਿਆਂ ਦੇ ਅੰਦਰ ਨਾਮ ਆ ਪਰ ਸਾਨੂੰ ਪਛਾਣ ਨਹੀਂ ਹੈ, ਉਹਦੀ ਜਾਣਕਾਰੀ ਨਹੀਂ ਹੈ। ਪਰ ਜਿਹੜੇ ਕਹਿੰਦੇ ਆਪਣੇ ਘੋੜੇ ਨੂੰ ਵਸ 'ਚ ਕਰ ਲੈਂਦੇ ਆ ਤੇ ਪਿਆਰ ਨਾਲ ਲੈ ਤੁਰਦੇ ਆ ਨਾ, ਕਹਿੰਦੇ ਕਹਿੰਦੇ ਫਿਰ ਉਹ ਰੁੱਖ ਦੇ ਹੇਠਾਂ ਪਹੁੰਚ ਜਾਂਦੇ, ਉਹ ਨਾਮ ਦੇ ਅਧੀਨ ਹੋ ਜਾਂਦੇ। ਜਦੋਂ ਨਾਮ ਦੇ ਅਧੀਨ ਹੋ ਜਾਂਦੇ ਨੇ, ਕਹਿੰਦੇ ਉਹ 24 ਘੰਟੇ ਹਰੀ ਹਰੀ ਕਰੀ ਜਾਂਦੇ ਆ, ਫਿਰ ਪਰਮਾਤਮਾ ਤੋਂ ਵੱਖਰੇ ਨਹੀਂ ਹੋ ਸਕਦੇ। ਫਿਰ ਕਹਿੰਦੇ ਆਪਣੇ ਅੰਦਰ ਪਏ ਨਾਮ ਨੂੰ ਪਛਾਣ ਲੈਂਦੇ ਆ, ਆਪਣੇ ਅੰਦਰ ਉਸ ਪ੍ਰਕਾਸ਼ ਦੀ ਪਛਾਣ ਕਰ ਲੈਂਦੇ ਆ। ਦੱਸੋ ਆਪਾਂ ਨੂੰ ਲੋੜ ਪਈ? ਆਪਾਂ ਨੂੰ ਲੋੜ ਹੀ ਨਹੀਂ ਪਈ, ਕਿਉਂਕਿ ਆਪਾਂ ਇਸ ਪਾਸੇ ਤੁਰੇ ਹੀ ਨਹੀਂ। ਠੀਕ ਹੈ, ਗੁਰੂ ਸਾਹਿਬਾਨ ਪਤਾ ਕੀ ਕਹਿੰਦੇ? ਕਹਿੰਦੇ ਸੁਰ ਨਰ ਦਾਦੇ ਲਾਗੀ ਆਗ, ਸੁਰ ਨਰ ਦਾਦੇ ਲਾਗੀ ਆਗ, ਦਾਦੇ ਦਾ ਭਾਵ ਸੜ ਰਹੇ, ਸੁਰ ਦਾ ਭਾਵ ਦੇਵਤੇ, ਨਰ ਦਾ ਭਾਵ ਮਨੁੱਖ। ਕਹਿੰਦੇ ਵੀ ਇਹ ਸੰਸਾਰ ਦੇ ਅੰਦਰ ਮੋਹ ਮਾਇਆ ਦੀ ਅੱਗ ਲੱਗੀ ਹੋਈ ਆ, ਕਹਿੰਦੇ ਦੇਵਤੇ ਵੀ ਤੇ ਆਮ ਮਨੁੱਖ ਵੀ ਇਸ ਅੱਗ 'ਚ ਸੜਨ ਦੇ ਆ, ਮੋਹ ਮਾਇਆ ਦੇ ਵਿੱਚ ਸਾਰੇ ਸੜਨ ਦੇ ਆ। ਦੱਸੋ ਕੋਈ ਉੱਚੀ ਬਿਰਤੀ ਵਾਲਾ ਵੀ ਆ, ਭਾਵੇਂ ਜਿੰਨਾ ਚਿਰ ਉਹਦੀ ਬਿਰਤੀ ਦਰਗਾਹ ਤੱਕ ਨਹੀਂ ਪਹੁੰਚੀ ਨਾ, ਭਾਈ ਅਜੇ ਵੀ ਸਰੀਰ ਨਾਲ ਪਿਆਰ ਹੈਗਾ, ਮੋਹ ਮਾਇਆ 'ਚ ਅਜੇ ਫਸਿਆ। ਕਹਿੰਦੇ ਸੁਰ ਨਰ ਦਾਦੇ ਲਾਗੀ ਆਗ, ਕਬੀਰ ਸਾਹਿਬਨ ਕਹਿੰਦੇ ਕਹਿੰਦੇ ਚਾਰ ਚਫੇਰੇ ਸੰਸਾਰ ਵਿੱਚ ਮੋਹ ਮਾਇਆ ਦੀ ਅੱਗ ਲੱਗੀ ਆ, ਤੇ ਦੇਵਤੇ ਆਮ ਮਨੁੱਖ ਇਸ ਅੱਗ 'ਚ ਸੜਨ ਦੇ ਆ। ਠੀਕ ਹੈ, ਲਾਗੀ ਆਗ ਨਿਕਟ ਨੀਰ ਫਸ ਪੀਵਸ ਨਾ ਚਾਗ, ਨਿਕਟ ਨੀਰ। ਕਹਿੰਦੇ ਬੜੀ ਹੈਰਾਨਗੀ ਵਾਲੀ ਗੱਲ ਹੈ, ਕਹਿੰਦਾ ਕਿਵੇਂ? ਹੁਣ ਤੁਸੀਂ ਦੇਖੋ ਕਿਤੇ ਅੱਗ ਲੱਗ ਜਾਏ, ਕਿਤੇ ਅੱਗ ਲੱਗ ਜਾਵੇ ਤੇ ਲਾਗੇ ਪਾਣੀ ਵਗਣ ਰਿਹਾ ਹੋਵੇ, ਛੱਪੜ ਹੋਵੇ, ਦਰਿਆ ਹੋਵੇ, ਸਰੋਵਰ ਹੋਵੇ, ਬੰਬੀ ਚੱਲਦੀ ਹੋਵੇ, ਲਾਗੇ ਪਾਣੀ ਵਗਣ ਰਿਹਾ ਹੋਵੇ ਤੇ ਅੱਗ ਲੱਗ ਜਾ, ਕਿਤੇ ਕੀ ਕਹੀਦਾ? ਬੜੇ ਪਾਗਲ ਹੋ, ਨਾਲ ਤੁਹਾਡੇ ਪਾਣੀ ਵਗਣ ਰਿਹਾ ਤੇ ਅੱਗ ਨੇ ਲੱਟਾਂ ਨਿਕਲਦੇ, ਆ ਪਾਣੀ ਕੋ ਨਹੀਂ ਪਾਉਂਦੇ, ਕੀ ਕਹੀਦਾ? ਇਹ ਪਾਗਲ ਹੈ, ਲਾਗੇ ਪਾਣੀ ਹੈ, ਅੱਗ ਫਿਰ ਮਚਣ ਦਿੱਤੀ ਇਹਨਾਂ ਨੇ, ਇਹਦਾ ਮਨ ਇਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ। ਤੇ ਕਬੀਰ ਸਾਹਿਬ ਕਹਿੰਦੇ 328 ਅੰਗ ਦੇ ਉੱਤੇ, ਕਹਿੰਦੇ ਉਹ ਭਾਈ ਧਿਆਨ ਦਿਓ, ਨਿਕਟ ਨੀਰ ਬਸ ਪੀਵਸ ਨਾ ਝਾਗ, ਝਾਗ ਦਾ ਮਤਲਬ ਮਿਹਨਤ ਕਰਨਾ, ਕਾਲ ਕਾਲ ਨਾਲ ਕਹਿੰਦੇ ਦੇਖੋ ਅੰਦਰ ਅੱਗ ਬਲਦੀ ਪਈ ਹੈ, ਜਿੱਥੇ ਅੱਗ ਬਲਦੀ ਉੱਥੇ ਲਾਗੇ ਹੀ ਜਾਲਿਆ ਪਾਣੀ ਹੈ, ਕਿਹੜਾ ਉਸ ਪਰਮਾਤਮਾ ਦਾ ਨਾਮ ਅੰਦਰ ਹੀ ਪਿਆ, ਪਰਮਾਤਮਾ ਦਾ ਨਾਮ ਰੂਪੀ ਜਲ ਅੰਦਰ ਹੀ ਪਿਆ ਹੈ। ਕਹਿੰਦੇ ਐਡੇ ਮੂਰਖ ਲੋਕ ਨੇ, ਇੱਧਰ ਅੱਗ ਲੱਗੀ ਪਈ ਆ ਅੰਦਰ ਹੀ ਜਲ ਪਿਆ ਆ, ਪਰ ਉਸ ਜਲ ਦੀ ਵਰਤੋਂ ਕਰਕੇ ਅੱਗ ਬੁਝਾਉਂਦੇ ਨਹੀਂ, ਉਸ ਨਾਮ ਦੀ ਵਰਤੋਂ ਕਰਕੇ ਮੋਹ ਦੀ ਅੱਗ ਬੁਝਾਉਂਦੇ ਨਹੀਂ। ਕੀ ਕਰੀਏ ਕਹਿੰਦੇ ਇਹਨਾਂ ਲੋਕਾਂ ਦਾ, ਦੇਖੋ ਹੈ ਪਾ ਇਹਨੇ ਡੂੰਘੇ ਜਾਏ ਦੇ, ਸੋ ਤਾਂ ਲੋੜ ਹੀ ਨਹੀਂ ਪਈ। ਹੁਣ ਦੱਸੋ ਕਿੱਡੀ ਵੱਡੀ ਮੂਰਖਤਾ ਹੀ ਹੈ ਕਿ ਪਾਣੀ ਨਾਲ ਹੋਵੇ ਤੇ ਅੱਗ ਲੱਗ ਜਾਵੇ, ਤੇ ਪਤਾ ਹੈ ਕਿ ਪਾਣੀ ਉੱਤੇ ਪਈਏ ਤੇ ਬੁਝੂਗੀ, ਪਰ ਹੁਣ ਪਾਣੀ ਪਾਵੇ ਨਾ ਉੱਥੇ ਤੇ ਬੁਝੂਗੀ ਕਿੱਥੋਂ। ਸਾਡੇ ਅੰਦਰ ਵੀ ਮੋਹ ਮਾਇਆ ਦੀ ਅੱਗ ਲੱਗੀਏ, ਅਸੀਂ ਨਾਮ ਧਿਆਉਂਦੇ ਨੀ, ਅੱਗ ਬੁਝੂ ਕਿੱਥੋਂ। ਠੀਕ ਹੈ, ਫਿਰ ਦੇਖੋ ਕੀ ਕਹਿੰਦੇ, ਕਹਿੰਦੇ ਚੇਤਤ ਚੇਤਤ ਨਿਕਸਿਓ ਨੀਰ, ਚੇਤਤ ਚੇਤਤ ਨਿਕਸਿਓ ਨੀਰ, ਚਿੱਤ ਕੀ ਚੇਤੇ ਕਰਦਿਆਂ ਸਿਮਰਨ ਕਰਦਿਆਂ, ਸਿਮਰਨ ਕਰਦੇ ਚੇਤਤ ਚੇਤਤ ਸਿਮਰਨ ਕਰਦਿਆਂ ਕਰਦਿਆਂ ਪਤਾ ਕੀ ਹੋਇਆ, ਨਿਕਸਿਓ ਨੀਰ। ਕਹਿੰਦੇ ਵੀ ਸੱਚ ਜਾਣਿਓ, ਜਿਹਨੂੰ ਤੇ ਸਮਝ ਲੱਗ ਗਈ ਵੀ ਅੱਗ ਬਲਦੀ ਤੇ ਪਈ ਹੈ, ਇੱਥੇ ਪਾਣੀ ਪਈਏ ਬੁੱਝੂਗੀ, ਜਿਹਨੂੰ ਸਮਝ ਲੱਗ ਗਈ ਅੱਗ ਬਲਦੀ ਹੈ ਪਾਣੀ ਪਈਏ ਬੁੱਝੂਗੀ। ਕਹਿੰਦੇ ਫਿਰ ਉਹਨੇ ਕੀ ਕੀਤਾ ਕਿ ਜਿੱਥੇ ਪਾਣੀ ਸੀ ਉੱਥੇ ਭਾਲ ਕਰਨੀ ਸ਼ੁਰੂ ਕਰਤੀ, ਟੋਇਆ ਪੁੱਟਣਾ ਸ਼ੁਰੂ ਕਰਤਾ, ਹੇਠਾਂ ਪਾਣੀ ਸੀ ਅੱਗ ਬੁਝਾ ਲਈਏ। ਕਹਿੰਦਾ ਚੇਤਤ ਚੇਤਤ ਜਿਹਨੂੰ ਸਮਝ ਲੱਗ ਗਈ ਕਿ ਅੰਦਰ ਮੋਹ ਮਾਇਆ ਦੀ ਅੱਗ ਲੱਗੀ ਹੈ, ਉਹਨੇ ਪ੍ਰਭੂ ਦੇ ਨਾਮ ਦਾ ਸਿਮਰਨ ਸ਼ੁਰੂ ਕਰਤਾ, ਚੇਤਤ ਚੇਤਤ ਸਿਮਰਨ ਸ਼ੁਰੂ ਕਰਤਾ, ਚੇਤੇ ਕਰਨਾ ਸ਼ੁਰੂ ਕਰਤਾ। ਤੇ ਪ੍ਰਭ ਨੂੰ ਚੇਤੇ ਕਰਨਾ ਕੀ ਹੈ, ਸਿਮਰਨ, ਨਾਮ ਸਿਮਰਨ। ਚੇਤਤ ਚੇਤਸ ਨਿਕਸੋ ਨੀਰ, ਅੰਨਾ ਚੇਤੇ ਕਰਦਿਆਂ ਕਰਦਿਆਂ, ਉਹ ਸਿਮਰਨ ਕਰਦਿਆਂ ਕਰਦਿਆਂ ਆਪਣੇ ਅੰਦਰੋਂ ਹੀ ਜਲ ਪ੍ਰਗਟ ਹੋ ਗਿਆ, ਆਪਣੇ ਅੰਦਰੋਂ ਹੀ ਸ਼ਬਦ ਪ੍ਰਗਟ ਹੋ ਗਿਆ, ਨਾਮ ਪ੍ਰਗਟ ਹੋ ਗਿਆ। ਦੱਸੋ ਪਾਣੀ ਦੇ ਅੰਦਰ ਸੀ ਨਾ, ਸਿਰਫ ਮਾੜੀ ਜੀ ਖੁਦਾਈ ਕਰਨੀ ਸੀ ਤੇ ਖੁਦਾਈ ਕਦ ਨਾ ਕੀਤੀ, ਬਿਨਾਂ ਕਹੀ ਤਾਂ ਖੁਦਾਈ ਨਹੀਂ ਹੋ ਸਕਦੀ, ਤੇ ਬਿਨਾਂ ਪਰਮਾਤਮਾ ਦੇ ਸਿਮਰਨ ਅੰਦਰਾ ਅੰਦਰਲਾ ਜਲ ਪ੍ਰਗਟ ਨਹੀਂ ਹੋ ਸਕਦਾ। ਚੇਤਤ ਚੇਤਤ ਨਿਕਸਿਓ ਨੀਰ, ਕਹਿੰਦਾ ਚੇਤੇ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਪਾਣੀ ਨਿਕਲ ਆਇਆ। ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਹੋਣਾ ਕੀ ਸੀ, ਸੋ ਜਲ ਨਿਰਮਲ ਕਥਿਤ ਕਬੀਰ, ਕਬੀਰ ਜੀ ਕਹਿ ਰਹੇ ਕੀ ਕਹਿ ਰਹੇ, ਸੋ ਜਲ ਨਿਰਮਲ, ਕਹਿੰਦੇ ਉਹਦਾ ਜਲ ਆ ਨਾ ਜਿਹੜਾ ਅੰਦਰੋਂ ਨਿਕਲਿਆ, ਜਿਹੜਾ ਅੰਦਰੋਂ ਪ੍ਰਗਟ ਹੋਇਆ, ਕਹਿੰਦੇ ਉਹ ਪਵਿੱਤਰ ਆ, ਉਹ ਪਵਿੱਤਰ ਆ। ਹੁਣ ਪਵਿੱਤਰਤਾ ਕਿਹੜੀ ਦੱਸੀ, ਕਹਿੰਦੇ ਸੁਣੀ ਜਿੰਨੀ ਮਰਜ਼ੀ ਅੱਗ ਬਲਦੀ ਹੋਵੇ ਪਾਣੀ ਉੱਤੇ ਪਾਈਏ, ਜਿੰਨੀ ਮਰਜ਼ੀ ਅੱਗ ਬਲਦੀ ਹੋਈਏ ਪਾਣੀ ਪਾਈਏ, ਪਾਣੀ ਭਾਵੇਂ ਗਰਮ ਹੋਵੇ ਭਾਵੇਂ ਪਾਣੀ ਠੰਡਾ ਹੋਵੇ, ਬਲਦਾ ਪਾਣੀ ਵੀ ਅੱਗ ਤੇ ਪੈ ਜਾ ਅੱਗ ਬੁਝਾ ਦਿੰਦਾ, ਬਲਦਾ ਪਾਣੀ ਉਬਲਦਾ ਪਾਣੀ ਜਿੰਨਾ ਮਰਜ਼ੀ ਗਰਮ ਹੋਵੇ ਅੱਗ ਤੇ ਪੈ ਜੇ ਅੱਗ ਬੁਝਾ ਦਿੰਦਾ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਭੋਲਿਆ, ਇੱਕ ਜਗ੍ਹਾ ਤੇ ਪੰਕਤੀ ਆਉਂਦੀ ਹੈ, ਸਾਹਿਬ ਰੋਸ ਧਰੂ ਕੇ ਪਿਆਰ, ਸਾਹਿਬ ਰੋਸ ਧਰੂ ਕੇ ਪਿਆਰ, ਕਹਿੰਦਾ ਪਰਮਾਤਮਾ ਤੇਰੇ ਨਾਲ ਗੁੱਸਾ ਕਰੇ, ਪਰਮਾਤਮਾ ਤੈਨੂੰ ਪਿਆਰ ਕਰੇ, ਪਰਵਾਹ ਨਾ ਕਰੀ। ਕਹਿੰਦਾ ਭਾਵ ਪਰਮਾਤਮਾ ਭਾਵੇਂ ਗੁੱਸਾ ਕਰੇ ਉਹ ਪਾਣੀ ਦਾ ਰੂਪ ਆ, ਭਾਵੇਂ ਪਿਆਰ ਕਰੇ ਪਾਣੀ ਦਾ ਰੂਪ ਆ, ਜਿਹੜੇ ਰੂਪ ਚ ਮਰਜ਼ੀ ਆਵੇ ਤੇਰੇ ਜਨਮਾਂ ਜਨਮਾਂ ਦੀ ਅੱਗ ਬੁਝਾ ਦੂਗਾ। ਜਿਸ ਰੂਪ ਚ ਮਰਜ਼ੀ ਪਰਮਾਤਮਾ ਤੈਨੂੰ ਆ ਕੇ ਮਿਲੇ, ਜਿੰਨੇ ਮਰਜ਼ੀ ਤੇਰੇ ਦੁੱਖ ਝੋਲੀ ਚ ਪਾ ਦੇਵੇ, ਪਰ ਹੈ ਉਹ ਪਾਣੀ ਜਦੋਂ ਪ੍ਰਗਟ ਹੋ ਗਿਆ ਦੁੱਖ ਦਿੰਦਾ ਦਿੰਦਾ ਵੀ ਜਨਮਾਂ ਜਨਮਾਂ ਦੇ ਦੁੱਖ ਖਤਮ ਕਰ ਦਿੰਦਾ ਹੀ, ਐਵੇਂ ਨਾ ਭੁਲੇਖੇ ਚ ਪੈ ਸੀ ਕਿਤੇ। ਸੋ ਵਿਚਾਰ ਕਰਕੇ ਦੇਖਿਓ ਬੜਾ ਆਨੰਦ ਆ। ਕੀ ਕਹਿਣ ਲੱਗੇ, ਕਹਿੰਦੇ ਸੋ ਜਲ ਨਿਰਮਲ ਕਥਿਤ ਕਬੀਰ, ਕਬੀਰ ਜੀ ਕਹਿੰਦੇ ਉਹ ਜਲ ਬੜਾ ਪਵਿੱਤਰ ਹੈ, ਕਿਹੜਾ, ਜਿਹੜਾ ਅੰਦਰੋਂ ਨਿਕਲਿਆ ਹੈ, ਜਿਹੜਾ ਤੂੰ ਅੰਦਰੋਂ ਕੱਢਿਆ, ਕਿੱਦਾਂ ਕੱਢਿਆ, ਚੇਤਤ ਚੇਤਤ ਨਿਕਸਿਓ ਨੀਰ, ਚੇਤੇ ਕਰਦਿਆਂ ਕਰਦਿਆਂ ਯਾਦ ਕਰਦਿਆਂ ਕਰਦਿਆਂ ਕਈ ਨਾਲ ਟੋਇਆ ਪੁੱਟਦਿਆਂ ਪੁੱਟਦਿਆਂ ਹੇਠੋਂ ਪਾਣੀ ਨਿਕਲ ਆਇਆ। ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਜਲ ਨਿਕਲ ਆਇਆ, ਨਿਕਸਿਓ ਨੀਰ ਅੰਦਰੋਂ ਨਿਕਲ ਆਇਆ। ਬਾਣੀ ਚ ਪੜੋ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਇਹ ਪਨਹਾਰੀ, ਤੁਹਾਡੇ ਅੰਦਰ ਖੂਹ ਭਰਿਆ ਪਿਆ ਅੰਮ੍ਰਿਤ ਨਾਲ, ਪਰ ਕੱਢ ਲਓ ਨਾ, ਕੱਢਦੇ ਹੈ ਹੀ ਨਹੀਂ ਅਸੀਂ, ਕੱਢਦੇ ਹੈ ਹੀ ਨਹੀਂ ਅਸੀਂ, ਅਸੀਂ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਭੋਲਿਓ ਬੜੀ ਡੂੰਘੀ ਗੁਰਬਾਣੀ ਆ, ਬਹੁਤ ਡੂੰਘੀ ਆ। ਕਿਤੇ ਅੰਦਰ ਵੜ ਕੇ ਦੇਖੋ, ਆਪਾਂ ਅੰਦਰ ਵੜਦੇ ਨਹੀਂ, ਸਾਨੂੰ ਲੋੜ ਹੀ ਨਹੀਂ ਪਈ। ਫਿਰ ਦੇਖੋ ਅੱਗੇ ਜਾ ਕੇ ਕਹਿੰਦੇ, ਕਹਿੰਦੇ ਐਸੀ ਸੇਵਕ ਸੇਵਾ ਕਰੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ 661 ਅੰਗ ਦੇ ਉੱਤੇ, ਕਹਿੰਦੇ ਐਸੀ ਸੇਵਕ ਸੇਵਾ ਕਰੇ, ਕਹਿੰਦਾ ਜੇ ਕੋਈ ਸੇਵਕ ਇਹੋ ਜਿਹੀ ਸੇਵਾ ਕਰੇ, ਬੋਲਿਆ ਕਿਹੋ ਜੀ, ਪੁੱਛੋ ਕਿਹੋ ਜੀ, ਕਦੀ ਸਵਾਲ ਕੀਤਾ ਆਪਾਂ, लोड ही नहीं पे। ऐसे सेवक सेवा करे पाछा कहो जी सेवा करिए, कहते जिसका जियो तिस आगे तरे। आज सेवा असली आपा की कहता बड़े भांडे मांजे, बड़े जोड़े झाड़े, बड़ा पुण दान किया, मैं ते बड़े पैसे दिते बई, मिलिया कुछ भी नहीं। वह कहना पैसे दे के होमे का मारिया, जोड़े झाड़ के भी होमे को लिया, जूठे भांडे मांज के भी होमे को लिया। मैं जूठे भांडे मांजता रहा 15-20 दिन महीना, मैं जोड़े झाड़ता रहा, बड़े जोड़े झाड़े, मैं तो बड़ी सेवा की थी। नहीं कहते ऐसी सेवक सेवा करे जिसका जियो तिस आगे तरे। हाँ तो जिंद जिंद दिती है, जिदा मन दिता वो अगे धर दे, वो अगे धर दे। हूँ अगे धरना सौखा कि अगे धरना सौखा कि आप जी बाणी चो पंक्ति पढ़ के देखियो। सेवक की निशानी दसदे आ धन गुरु अमरदास महाराज जी 1247 अंग देते सेवा दसदे। की दसदे सेवा? कहिंदे नानक सेवक सोई आखीए, नानक सेवक सोई आखीए जो सिर तरे उतार। दसवीं सेवक वह आ जिहड़ा अपना सिर उतार के गुरु चरणां च रख दे। किहड़ा सिर? आ वाला सिर मत नूं कहिंदे। कहिंदे अपनी मत, अपने विचार, अपनी सोच गुरु चरणां च रख देवे ते गुरु चरणां च मत्था टेक के कहे धन गुरु ग्रंथ साहिब जी मैनूं कुछ नहीं आउंदा, मैनू कुछ भी पता नहीं है, ना मंगना आता ना तेन देना आता, कर कृपा अपनी बख्शिश कर, अपनी मत मैनू दे दे। मंगी आप कभी कभी नहीं मंगते, कभी नहीं मंगते। गुरु साहब ने नानक सेवक सोई आखिए जो सिर तरे उतार, सतगुर का भाणा मन ले, शब्द रखे गुर उतार, सतगुर का भाणा मन ले। हम ध्यान दो इतने सतगुर पता किनू क्या? परमात्मा नू। कहते सब तो पहला अपनी मत गुरु चरणा च तार के रख दे तो उहदे भाणे च आ जावे। सतगुर का भाणा मन ले जो परमात्मा करदे उहनू स्वीकार कर लवे। फिर की कहन लगे? शब्द रखे उरतार। कहते अपने हिरदे अंदर केवल तक केवल शब्द नू टका के रखे, नाम सिमरन नाल जुड़िया रहे, कोई फरियाद ना करे, कोई कुछ ना कहे, कोई डिमांड ना रखे भी मैनू आ चाहिए, मैनू वह चाहिए। एक ही गल कह दी हूँ मैं सोझी आ गई है। कि सोझी आ गई है? कि मैं नाम सिमरन कर लगा, मैनू मत आ गई है। कि मत आ गई है? विण बोलिया सब किस जाने दा, किस आ गए किच अरदास। अकाल पुरख मैं समझ लग गई कि आप साढ़े बोलन तो बगैर, विण बोलिया मतलब साढ़े बोलन तो बगैर, साढ़े कुछ कहन तो बगैर, साढ़े कुछ दसन तो बगैर आप ची जानते हो। मैंने बोलिया सब किसे जानता, मेरे बोलने की लड़ नहीं, मेरे दसन की लड़ नहीं, मैनू कह की लड़ नहीं है तो नू। क्यों? तुसी सब कुछ जानते हो। मैं तो कमला एवें बोलता रह गया, एवें दसदा रह गया, आ कर दौ आ कर दौ। मैंने बोलिया सब किस जानता, किस आगे पीछे अरदास। कहते मैं कि अगे बेनती करा मेरा आ कर दे, क्योंकि मेरे कहन तो पहला उन्होंने पता है कि मैं की करना, मेरे बोलने तो पहला उन्होंने पता है मैं की करना है। मैं क्यों दसा उन्हें मेरा की अधिकार है दसन का? क्यों? उस सारे का अंतरयामी है, सब दे दिलों दिया जानने वाला है। भोले उन्हें पैदा किया है, उन्हें पैदा किया है। बच्चे नु पैदा करता मां बाप, बच्चे नु चिंता नहीं होंगी, मां बाप नु चिंता होंगी। बुढ़ापा आ जाता है पल्ले कुछ नहीं, पर ध्यान दो मां बाप फिर भी चाहता है कि मैं बच्चे लिए कुछ कर देना, मैं बच्चे लिए कुछ कर देवा, मैं आ दे दिया बच्चे, मैं आ दे दिया, तरले लेंदा है। सदके जावा कई बार घर च कोई नुकसान हो जाए, भोलियो बच्चे लापरा होंगे की कहते भुख कुछ नहीं हो गया, पिता जी रोन डे की गल होगी, यार तेरा नुकसान हो गया। तो पापा फिर की हो गया? मेरा नुकसान थोड़ा थोड़ी होया। कहते पुत्रा नहीं हूं लाओ साहब। प्यो अज भी कहता है पुत भावे बुढ़ापा आ गया, मेरा अज भी दिल करता मैं कोई दिहाड़ी दप्पा ला के तेरी मदद करा। वो जे एक आ संसारी प्यो कहना मैं तेरी मदद करा, जरा निरंकारी मदद कर सकता वह नहीं करता भला, सिर्फ एवं भुलेखे जे जी पै गया। पढ़ लिया नानक चिंता मत करो, चिंता तेसी है। पढ़ लिया सिर्फ, पर सदके जावा चिंता फिर सानू लगी। क्यों? क्यों? कुछ नहीं होना। कदे पल्ले बन के देखियो, रंगा का नहीं जी पता, ਪਤਾ ਨਹੀਂ ਕਿਹੜੇ ਵੇਲੇ ਉਹਨੇ ਕੀ ਕਰ ਦੇਣਾ, ਇਹ ਸਿਰਫ ਉਸੇ ਨੂੰ ਪਤਾ। ਆਪਣਾ ਕੰਮ ਕਰੋ, ਜਾਕੋ ਆਏ ਸੋਈ ਰਿਹਾ ਚ, ਹਰ ਗੁਰ ਤੇ ਮਨੇ ਬਸੇਰਾ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਜਿਸ ਕੰਮ ਆਏ ਉਹਨਾਂ ਕਰੋ, ਵੱਡਿਆਂ ਭਾਗਾਂ ਵਾਲੇ ਹੋ, ਸੁੰਦਰ ਦਾਤ ਮਿਲੀ ਹੈ, ਮਨੁੱਖ ਦਾ ਜਨਮ ਮਿਲਿਆ, ਮਨੁੱਖ ਦੇ ਜਨਮ ਦੇ ਅੰਦਰ ਗੁਰੂ ਦਾ ਨਾਤਾ ਜੁੜਿਆ, ਗੁਰੂ ਮਿਲਿਆ, ਪਿਛੇ ਜਾਮੇ ਆਪਾਂ ਕਿੰਨੇ ਭੋਗੇ, ਕਿਤੇ ਗੁਰੂ ਮਿਲਿਆ, ਕੋਈ ਸਮਝਾਉਣ ਵਾਲਾ ਮਿਲਿਆ, ਕੋਈ ਉਂਗਲੀ ਲਾ ਕੇ ਤੁਰਨ ਵਾਲਾ ਮਿਲਿਆ, ਪਿਛੇ ਜਾਮੇ ਚ ਮਿਲਿਆ, ਨਿਰਥ ਨਾ ਗਵਾ ਲਿਓ ਜੇ ਕਿਤੇ, ਵੱਡੇ ਭਾਗ ਨੇ। ਸੋ ਗੁਰੂ ਪਿਆਰਿਓ ਸਮਾਂ ਹੋ ਗਿਆ, ਮਾਲੀ ਚੜ੍ਹਦੀਆਂ ਗੱਲਾਂ ਕਰੇ। ਸੋ ਆਹੋ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।